ना जाए। महिमा कही ना जाए, महिमा कही ना जाए, गुरु सम्राट देव महिमा कही ना जाए, महिमा कही ना जाए, गुरु सम्राट देव गुरु सम्राट देव महिमा कही ना जाए, महिमा कही ना जाए, महिमा कही ना जाए। तुम्हारी उपमा तुम ही जानो, तुम्हारी उपमा तुम ही जानो, हम कह न सकें हर गुने, हम कह न सकें हर गुने, जैसे तुम तैसे प्रभु तुम, गुण जानो प्रभु अपने, सारे बोल महिमा कही ना जाए, महिमा कही ना जाए, गुरु सम्राट देव गुरु सम्राट देव गुरु पारब्रह्म परमेश्वर अपरंपर अलख अभेद, अपरंपर वाहिगुरु अपरंपर वाहिगुरु अपरंपर वाहिगुरु अपरंपर वाहिगुरु अपरंपर 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 अलख अवे गुर सम्राट दे समरथ दे जे पार ब्रह्म समरथ ने ते गुरु भी समरथ हर का सेवक सो हर जे पार ब्रह्म निरपौ ने ते सतगुरु भी निरपौ जे पार ब्रह्म निर्वैर ने ते सतगुरु भी निर्वैर ने गुर परमेश्वर एको जान सतगुरु समरथ गुरदेव जे सतगुरु समरथ ने उन्हां दी बख्शिश भी समरथ सतगुरु समरथ ने उन्हां दा बख्शिया होया शब्द भी समरथ समरथ सतगुरु जी दी सतसंगत भी समरथ समरथ सतगुरु दे दर्शन भी समरथ गुरु दी सोच भी समरथ गुरु दी मत भी समरथ गुरु दी मत गुरु दा शब्द है गुरु दी सोच गुरु दा शब्द है गुरु दी विचार गुरु दा शब्द है गुरु दी महिमा गुरु दा शब्द है गुरु दा स्वरूप गुरु दा शब्द है गुरु दा संग गुरु दा शब्द है गुरु दा सुभाव गुरु दा शब्द है ते मैं कह दिया गुरु दा दर्शन गुरु दा शब्द जप सतनाम श्री गुरु दे दर्शन सतगुरु दे शब्द च होंदे सतगुरु दी समरथा सतगुरु दे शब्द राही भट्टा ने दर्शन कीते समरथ गुरु दे भट्टा ने कहा जिवें तुसीं दर्शन कर रहे हो ना पागां वाले नूं दर्शन हुंदे जिन्हां नूं दर्शन हो जांदे ने ना उन्हां दी इक निशानी हुंदी जे सचमुच सतगुरु ने अज तुहाडे ते किरपा कीती तुसीं सतगुरु दे दर्शन कीते ने ना फिर ख्याल करना एक निशानी जे जिन्हां नूं सतगुरु जी दे दर्शन हो जांदे ने ना उन्हां नूं नाम नाल प्यार हो जांदा है जे नाम नाल प्यार नहीं ना होया दर्शन तां सतगुरु दे समरथ ने पर असीं अजे अपनी सुरत नूं गुरु शब्द दे दीदार वल नहीं लै के गए मैं पहलों बेनती कीती सतगुरु दे दर्शन गुरु शब्द दे दर्शन ਗੁਰੂ ਸ਼ਬਦ ਦੇ ਦਰਸ਼ਨ ਦਰਸ਼ਨ ਹੁੰਦੇ ਹੀ ਪਹਿਲੋਂ ਸਰਵਣ ਦਰਸ਼ਨ ਨੇ। ਸਰਵਣ ਦਰਸ਼ਨ ਕਿਸੇ ਸਰੀਰ ਦੇ ਨਹੀਂ ਹੁੰਦੇ, ਸਰਵਣ ਦਰਸ਼ਨ ਕਿਸੇ ਸਰੀਰ ਦੇ ਹੋ ਵੀ ਨਹੀਂ ਸਕਦੇ, ਸਰਵਣ ਦਰਸ਼ਨ ਹੋਣਗੇ ਹੀ ਸ਼ਬਦ ਦੇ। ਕਿਉਂ ਜਦੋਂ ਤੁਸੀਂ ਇਹ ਪੰਕਤੀ ਪੜ੍ਹਦੇ ਹੋ ਨਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਇਸ ਦਾ ਮਤਲਬ ਪਹਿਲਾਂ ਸੁਣਿਆ, ਪਹਿਲੇ ਦਰਸ਼ਨ ਸੁਣਨ ਦੇ ਹੋਏ, ਪਹਿਲੇ ਸਤਿਗੁਰ ਦੀ ਮਹਿਮਾ ਦੇ ਦਰਸ਼ਨ ਹੋਏ, ਪਹਿਲਾਂ ਸਤਿਗੁਰ ਜੀ ਦੀਆਂ ਵਡਿਆਈਆਂ ਦੇ ਦਰਸ਼ਨ ਹੋਏ, ਪਹਿਲਾਂ ਸਤਿਗੁਰ ਜੀ ਦੇ ਗੁਣਾਂ ਦੇ ਦਰਸ਼ਨ ਹੋਏ, ਉਹ ਹੋਏ ਸਰਵਣ ਕਰਨ ਦੇ ਨਾਲ। ਨੌ ਪ੍ਰਕਾਰ ਦੀ ਭਗਤੀ 'ਚੋਂ ਪਹਿਲੀ ਭਗਤੀ ਸਰਵਣ ਭਗਤੀ ਹੈ। ਚਾਰ ਪ੍ਰਕਾਰ ਦੇ ਦਰਸ਼ਨਾਂ 'ਚੋਂ ਪਹਿਲੇ ਦਰਸ਼ਨ ਸਰਵਣ ਦਰਸ਼ਨ ਨੇ। ਸਰਵਣ ਦਰਸ਼ਨ ਸ਼ਬਦ ਦੇ ਦਰਸ਼ਨ ਨੇ। ਜਿਨ੍ਹਾਂ ਦੀ ਸੁਰਤ ਗੁਰ ਸ਼ਬਦ ਨੂੰ ਸੁਣਦੀ ਹੈ, ਦਰਸ਼ਨ ਦਾ ਪ੍ਰਾਰੰਭ ਹੈ। ਜਿਨ੍ਹਾਂ ਦੀ ਸੁਰਤ ਸ਼ਬਦ ਨੂੰ ਛੂੰਹਦੀ ਹੈ, ਪਰਸਨ ਦਾ ਪ੍ਰਾਰੰਭ ਹੈ। ਜਿਨ੍ਹਾਂ ਦੀ ਸੁਰਤ ਸ਼ਬਦ ਨੂੰ ਛੂਹ ਕੇ ਵਿਚਾਰਦੀ ਹੈ, ਸਰਸਨ ਦਾ ਪ੍ਰਾਰੰਭ ਹੈ। ਅਤੇ ਜਿਹੜੇ ਵਿਚਾਰ ਨੂੰ ਪਾ ਲੈਂਦੇ ਨੇ, ਹਰਸਨ ਨੂੰ ਪਾ ਲੈਂਦੇ ਨੇ। ਜਿਨ੍ਹਾਂ ਨੂੰ ਚਾਰ ਅਵਸਥਾ ਪ੍ਰਾਪਤ ਹੋ ਜਾਂਦੀਆਂ ਨੇ, ਉਹਨਾਂ ਨੂੰ ਦਰਸ਼ਨ ਹੋ ਜਾਂਦੇ ਨੇ। ਦਰਸ਼ਨ, ਪਰਸਨ, ਸਰਸਨ, ਹਰਸਨ, ਰੰਗ ਰੰਗੀ ਕਰਤਾਰੀ ਦੇ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਗੁਰਸਿੱਖ ਪਿਆਰਿਆ, ਤੂੰ ਦਰਸ਼ਨ ਕਰਨੇ ਨੇ, ਆਪਣੀ ਸੁਰਤ ਨੂੰ ਗੁਰਸ਼ਬਦ ਨਾਲ ਜੋੜੀ। ਪਹਿਲਾਂ ਸਰਵਣ ਦਰਸ਼ਨ ਨੇ, ਸਤਿਗੁਰ ਦੀ ਮਹਿਮਾ ਸੁਰਤ ਨਾਲ ਸਰਵਣ ਕਰੀ, ਸਤਿਗੁਰ ਦੇ ਸ਼ਬਦ ਨੂੰ ਸੁਰਤ ਨਾਲ ਸਰਵਣ ਕਰੀ, ਸ਼ਬਦ ਨੂੰ ਸੁਰਤ ਨਾਲ ਛੂਹੀ। ਜਪੋ ਸਤਨਾਮ ਸ਼੍ਰੀ, ਵਿਚਾਰ ਰੂਪੀ ਵਿਚਾਰ ਨੂੰ ਆਪਣੇ ਹਿਰਦੇ 'ਚ ਪਾਈ, ਅਤੇ ਫਿਰ ਕਮਾਈ ਕਰੀ। ਜੋ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਹੈ, ਉਸ ਨੂੰ ਜੀਵਨ ਵਿੱਚ ਢਾਲੀ, ਅਤੇ ਫਿਰ ਕੀ ਹੋਏਗਾ? ਦਰਸ਼ਨ, ਫਿਰ ਨਾਮ ਨਾਲ ਪਿਆਰ ਹੋ ਜਾਏਗਾ। ਹੁਣ ਸਤਿਗੁਰੂ ਵੇਖ ਵਿਕਸਿਆ, ਹਰ ਨਾਮੇ ਲਗਾ ਪਿਆਰ। ਜੇ ਤੈਨੂੰ ਪਿਆਰ ਹੀ ਨਹੀਂ ਹੋਇਆ, ਤਾਂ ਫਿਰ ਖਿਆਲ ਕਰੀ, ਅਸੀਂ ਗੁਰੂ ਘਰ ਤਾਂ ਆਏ ਸੀ, ਮੱਥਾ ਵੀ ਟੇਕਿਆ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਨਮਸਕਾਰਾਂ ਕੀਤੀਆਂ ਨੇ, ਪਰ ਖਿਆਲ ਕਰੀ, ਸਿਰਫ ਰੁਮਾਲਿਆਂ ਦੇ ਦਰਸ਼ਨ ਕਰਨੇ, ਸਿਰਫ ਚੰਦੋਏ ਦੇ ਦਰਸ਼ਨ ਕਰਨੇ, ਸਿਰਫ ਪਾਲਕੀ ਦੇ ਦਰਸ਼ਨ ਕਰਨੇ ਹੀ ਕਾਫੀ ਨਹੀਂ। ਇਹ ਮੇਰੇ ਸਤਿਗੁਰੂ ਦੇ ਸਤਿਕਾਰ ਲਈ ਸਿੰਘਾਸਨ ਜ਼ਰੂਰੀ ਹੈ, ਮੇਰੇ ਸਤਿਗੁਰੂ ਦੇ ਸਤਿਕਾਰ ਲਈ ਸੁੰਦਰ ਰੁਮਾਲੇ ਠੀਕ ਨੇ, ਮੇਰੇ ਸਤਿਗੁਰੂ ਦੇ ਸਤਿਕਾਰ ਲਈ ਸਿੰਘਾਸਨ ਚਾਹੀਦਾ, ਮੇਰੇ ਸਤਿਗੁਰ ਦੇ ਸਤਿਕਾਰ ਲਈ ਚੰਦੋਆ ਚਾਹੀਦਾ, ਲੇਕਿਨ ਸ਼ਬਦ ਤਾਂ ਮੇਰਾ ਗੁਰੂ ਸ਼ਬਦ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਦਰਸ਼ਨ ਤਾਂ ਗੁਰੂ ਸ਼ਬਦ ਦੇ ਨੇ। ਜੇ ਆ ਕੇ ਮੈਂ ਗੁਰੂ ਸ਼ਬਦ ਦੇ ਦੀਦਾਰ ਨਹੀਂ ਕੀਤੇ, ਮੈਂ ਸਰਵਣ ਨਹੀਂ ਕੀਤਾ ਸੁਰਤ ਨਾਲ, ਤਾਂ ਅੱਜ ਸਮਝ ਲਈ ਮੈਨੂੰ ਸਤਿਗੁਰ ਜੀ ਦੇ ਦਰਸ਼ਨ ਨਹੀਂ ਹੋਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਆ ਕੇ ਆਪਣੀ ਸੁਰਤ ਨਾਲ ਸ਼ਬਦ ਨਹੀਂ ਸੁਣਿਆ, ਤਾਂ ਸੰਗਤ ਵਿੱਚ ਆ ਕੇ ਵੀ ਸਤ ਦਾ ਸੰਗ ਨਹੀਂ ਲੱਭਿਆ, ਤਾਂ ਸਮਝਣਾ ਪਏਗਾ ਅੱਜ ਮੈਨੂੰ ਸ਼ਬਦ ਦੇ ਦਰਸ਼ਨ ਨਹੀਂ ਹੋਏ, ਮੈਨੂੰ ਸਤਿਗੁਰ ਦੇ ਦਰਸ਼ਨ ਨਹੀਂ ਹੋਏ। ਭੱਟਾਂ ਨੇ ਦਰਸ਼ਨ ਕੀਤੇ, ਦਰਸ਼ਨ ਕਰਕੇ ਨਿਹਾਲ ਹੋ ਗਏ, ਸੱਚਮੁੱਚ ਨਿਹਾਲ ਹੋ ਜਾਈਦਾ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾਂ ਸਾਹਮਣੇ, ਜਦੋਂ ਸੁਰਤ ਸ਼ਬਦ ਦੇ ਸਾਹਮਣੇ ਟਿਕ ਜਾਏ, ਨਿਹਾਲ ਹੋ ਜਾਈਦਾ। ਜੇ ਸੁਰਤ ਹੋਰ ਕਿਸੇ ਪਾਸੇ ਘੁੰਮਦੀ ਰਹੇ, ਫਿਰ ਨਹੀਂ, ਨਿਹਾਲ ਹੋ ਜਾਈਦਾ। ਥੋੜ੍ਹਾ ਜਿਹਾ ਇਕਾਗਰਤਾ ਬਖਸ਼ਿਸ਼ ਕਰਨਾ। ਕੁਝ ਪੱਟਾਂ ਨੇ ਗੱਲਾਂ ਕਹੀਆਂ ਨੇ ਸਾਡੇ ਭਲੇ ਲਈ, ਉਹਨਾਂ ਦਾ ਤਾਂ ਭਲਾ ਹੋ ਗਿਆ ਜਿਨ੍ਹਾਂ ਨੇ ਦਰਸ਼ਨ ਕੀਤੇ, ਹੁਣ ਤਾਂ ਭਲਾ ਸਾਡਾ ਖਰੇ ਨੇ। ਜੇ ਸਤਨਾਮ ਸ਼੍ਰੀ ਸਾਡਾ ਭਲਾ ਕਰੇ ਨੇ। ਭੱਟ ਕਹਿੰਦੇ ਨੇ ਕੰਚ ਸੁਣਿਆ, ਤੁਸੀਂ ਵੀ ਕੰਚ ਸੁਣਿਆ। ਆ ਸ਼ੀਸ਼ੇ ਮਹਿਲਾਂ ਦਾ ਸ਼ਿੰਗਾਰ ਬਣਦੇ ਨੇ, ਬੜੇ ਖੁਸ਼ ਹੁੰਦੇ ਨੇ ਲੋਕ ਸ਼ੀਸ਼ ਮਹਿਲ ਬਣਾ ਕੇ, ਬਈ ਸੁੰਦਰ ਸੁੰਦਰ ਸ਼ੀਸ਼ੇ ਸਾਡੇ ਦਰਬਾਰਾਂ 'ਚ ਲੱਗਣੇ ਚਾਹੀਦੇ ਨੇ, ਮਹਿਲਾਂ 'ਚ ਲੱਗਣੇ ਚਾਹੀਦੇ ਨੇ। ਪਰ ਕਦੇ ਸੋਚਿਆ ਜੇ ਇੱਕ ਧਮਾਕੇ ਦੀ ਆਵਾਜ਼ ਆ ਜਾਏ ਨਾ, ਇੱਕ ਉੱਚੀ ਆਵਾਜ਼ ਆ ਜਾਏ, ਸ਼ੀਸ਼ੇ ਤਰੇੜਾਂ ਖਾ ਜਾਂਦੇ ਨੇ। ਇੱਕ ਧਮਾਕਾ ਹੋ ਜਾਏ ਨਾ, ਸ਼ੀਸ਼ੇ ਟੁੱਟ ਜਾਂਦੇ ਨੇ। ਇਤਨੇ ਕੁੰਭਲ ਨੇ ਸ਼ੀਸ਼ੇ, ਦਿਖਦੇ ਤਾਂ ਬੜੇ ਸੋਹਣੇ ਨੇ ਪਰ ਹੈ ਬੜੇ ਕੋਮਲ, ਇੱਕ ਆਵਾਜ਼ ਨਹੀਂ ਬਰਦਾਸ਼ਤ ਕਰ ਸਕਦੇ, ਇੱਕ ਧੜਕਾ ਨਹੀਂ ਬਰਦਾਸ਼ਤ ਕਰ ਸਕਦੇ, ਇੱਕ ਧਮਾਕੇ ਦੀ ਆਵਾਜ਼ ਆਏ ਤਰੇੜਾਂ ਖਾ ਕੇ ਟੁੱਟ ਜਾਂਦੇ ਨੇ, ਪਰ ਭੱਟ ਕਹਿੰਦੇ ਨੇ ਸਤਿਗੁਰੂ ਤੁਹਾਡੇ ਦੀਦਾਰ ਕੀਤੇ ਨੇ, ਦੀਦਾਰ ਕਰਦਿਆਂ ਅਸੀਂ ਇਉਂ ਲੱਗਿਆ ਸਤਿਗੁਰੂ ਜਦੋਂ ਤੁਹਾਡੇ ਮੁਖਾਰਬੇ ਦੇ ਵਿੱਚੋਂ ਅਸੀਂ ਸ਼ਬਦ ਸੁਣਿਆ, ਜਿਨ੍ਹਾਂ ਜਿਨ੍ਹਾਂ ਦੇ ਕੰਨੀ ਸਤਿਗੁਰ ਜੀ ਤੁਹਾਡਾ ਸ਼ਬਦ ਪਿਆ, ਜਿਹੜੇ ਕੰਚ ਵਾਂਗੂ ਕਮਜ਼ੋਰ ਸਨ, ਜਿਹੜੇ ਥੋੜ੍ਹੀ ਜਿਹੀ ਉੱਚੀ ਆਵਾਜ਼ ਨਾਲ ਡਰ ਜਾਂਦੇ ਸਨ, ਜਿਹੜੇ ਥੋੜ੍ਹੀ ਜਿਹੀ ਉੱਚੀ ਆਵਾਜ਼ ਨਾਲ ਸਹਿਮ ਜਾਂਦੇ ਸਨ, ਜਿਹੜੇ ਥੋੜ੍ਹੇ ਜਿਹੇ ਘਬਰਾ ਜਾਂਦੇ ਸਨ, ਜਿਹੜੇ ਥੋੜ੍ਹੇ ਜਿਹੇ ਉੱਚੇ ਬੋਲ ਨਹੀਂ ਸੀ ਸੁਣ ਸਕਦੇ, ਸਤਿਗੁਰੂ ਤੁਹਾਡੇ ਸ਼ਬਦ ਜਦੋਂ ਉਹਨਾਂ ਦੇ ਕੰਨੀ ਪਏ, ਉਹ ਸੋਨੇ ਵਾਂਗੂ ਨਿਗਰ ਹੀ ਨਹੀਂ ਹੋ ਗਏ ਬਲਕਿ ਚਮਕ ਉੱਠੇ, ਜੋ ਸਤਨਾਮ ਸ਼੍ਰੀ ਵਾਹਿਗੁਰੂ ਸਿਰਫ ਨਿਗਰ ਹੀ ਨਹੀਂ ਹੋਏ ਬਲਕਿ ਚਮਕ ਉੱਠੇ, ਉਹ ਕੰਚ ਤੋਂ ਕੰਚਨ ਬਣ ਗਏ ਜਦ ਸਤਨਾਮ ਸ਼੍ਰੀ ਹੋਏ। ਐਸੇ ਸਮਰੱਥ ਹੋ ਤੁਸੀਂ ਕਿਵੇਂ ਕਹਿੰਦੇ ਨੇ ਪਟ ਕੱਚ ਹੋ ਕੰਚਨ ਭੇਓ ਕੱਚ ਹੋ ਕੰਚਨ ਭੇਓ ਸ਼ਬਦ ਗੁਰ ਸਰਵਣ ਸੁਣਿਓ ਸ਼ਬਦ ਗੁਰ ਸਰਵਣ ਸੁਣਿਓ ਸਾਰੇ ਬੋਲੋਗੇ ਮਹਿਮਾ ਕਹੀ ਨਾ ਜਾਏ ਮਹਿਮਾ ਕਹੀ ਨਾ ਜਾਏ ਮਹਿਮਾ ਕਹੀ ਨਾ ਜਾਏ ਘੱਟ ਕਹਿੰਦੇ ਤੁਸੀਂ ਕੈਸੇ ਸਮਰੱਥ ਹੋ। ਘਟਨਾ ਚੇਤੇ ਆਉਂਦੀ, ਮਰਦਾਨੇ ਨੇ ਕਿਹਾ ਬਾਬਾ ਭੁੱਖ ਲੱਗੀ ਥੋੜ੍ਹਾ ਜਿਹਾ ਵਿਚਾਰਨਾ, ਸਿਰਫ ਸਾਖੀ ਨਹੀਂ ਇਸ ਦੇ ਵਿੱਚ ਕੁਝ ਪ੍ਰਮਾਣ ਹੈ, ਸਿਰਫ ਪ੍ਰਮਾਣ ਹੀ ਨਹੀਂ ਸਾਡੇ ਜੀਵਨ ਯਾਤਰਾ ਲਈ ਇੱਕ ਸੁਭਾਗਾ ਬਖਸ਼ਿਸ਼ ਭਰਿਆ ਕੁਝ ਪਾ ਵੀ। ਮਰਦਾਨੇ ਨੇ ਕਿਹਾ ਭੁੱਖ ਲੱਗੀ, ਬਾਬਾ ਬੋਲੇ ਮਰਦਾਨਿਆਂ ਜਿਸ ਬ੍ਰਿਖਸ਼ ਦੇ ਹੇਠਾਂ ਬੈਠਾ ਹੈ ਨਾ ਇਸ ਨੂੰ ਫਲ ਲੱਗਿਆ ਹੋਇਆ, ਸੰਸਾਰ ਦੀ ਨਜ਼ਰ ਵਿੱਚ ਉਹ ਜ਼ਹਿਰ ਹੈ, ਸੰਸਾਰ ਦੀ ਨਜ਼ਰ ਵਿੱਚ ਉਹ ਕੌੜਾ ਹੈ, ਖਿਆਲ ਕਰਨਾ ਰੀਠੇ ਹੁੰਦੇ ਹੀ ਜ਼ਹਿਰ ਨੇ, ਰੀਠੇ ਕੋੜੇ ਹੁੰਦੇ, ਸੰਸਾਰ ਸਾਰਾ ਮੰਨੇਗਾ ਕਿ ਰੀਠੇ ਕੋੜੇ ਹੁੰਦੇ ਨੇ, ਰੀਠੇ ਜ਼ਹਿਰ ਹੁੰਦੇ ਨੇ। ਕਮਾਲ ਹੋ ਗਈ ਰੀਠੇ ਜ਼ਹਿਰ ਰੀਠੇ ਕੋੜੇ। ਬਾਬਾ ਬੋਲੇ ਸੁਣ ਮਰਦਾਨਿਆਂ ਜੇ ਤੈਨੂੰ ਭੁੱਖ ਲੱਗੀ ਹੈ ਨਾ ਆਹ ਵੇਖ ਬ੍ਰਿਖਸ਼ ਦਾ ਫਲ। ਬਾਬੇ ਨੇ ਮੇਰ ਦ੍ਰਿਸ਼ਟੀ ਉੱਪਰ ਕੀਤੀ ਪਰ ਇਹ ਖਿਆਲ ਕਰੀ ਮਰਦਾਨਿਆਂ ਵਾਹਿਗੁਰੂ ਕਹਿ ਕੇ ਤੋੜ ਲਵੀ ਤੇ ਰਸਨਾ ਤੇ ਵਾਹਿਗੁਰੂ ਕਹਿ ਕੇ ਰਸਨਾ ਤੇ ਰੱਖ ਲਵੀ ਤੇ ਛਕ ਲਈ ਜੇ ਸਤਨਾਮ ਸ਼੍ਰੀ। ਗੱਲ ਤਾਂ ਇੱਕ ਭੇਦ ਏ, ਸਤਿਗੁਰ ਦਾ ਦਿੱਤਾ ਹੋਇਆ ਗੁਰਮੰਤਰ ਜਦੋਂ ਗੁਰਸਿੱਖ ਰਸਨਾ ਤੇ ਰੱਖ ਲਵੇ ਜਨਮਾਂ ਜਨਮਾਂ ਦੀ ਜ਼ਹਿਰ ਅੰਮ੍ਰਿਤ ਬਣ ਜਾਏ ਜੇ ਸਤਨਾਮ ਸ਼੍ਰੀ ਹੋਏ। ਕਮਾਲ ਹੋ ਗਈ ਗੁਰਸਿੱਖ ਨੂੰ ਗੁਰੂ ਗੁਰਮੰਤਰ ਦੇਵੇ ਤੇ ਸਿੱਖ ਰਸਨਾ ਤੇ ਟਿਕਾ ਨਾ ਸਕੇ ਤੇ ਫਿਰ ਕੁੜੱਤਣ ਕਿਵੇਂ ਜਾਵੇ, ਫਿਰ ਜ਼ਹਿਰ ਕਿਵੇਂ ਜਾਵੇ। ਸੱਚਮੁੱਚ ਸੇਵਕ ਮਰਦਾਨੇ ਨੇ ਵਾਹਿਗੁਰੂ ਕਹਿ ਕੇ ਤੋੜਿਆ ਜਦੋਂ ਵਾਹਿਗੁਰੂ ਕਹਿ ਕੇ ਕੋੜਾ ਰੀਠਾ ਰਸਨਾ ਤੇ ਰੱਖਿਆ, ਰੀਠੇ ਨੇ ਵਾਹਿਗੁਰੂ ਦੀ ਆਵਾਜ਼ ਸੁਣੀ, ਆਪ ਮਿੱਠਾ ਹੋ ਗਿਆ। ਜਦੋਂ ਰਸਨਾ ਤੇ ਆਇਆ ਅੱਗੇ ਫਿਰ ਵਾਹਿਗੁਰੂ ਸੀ, ਫਿਰ ਅੰਮ੍ਰਿਤ ਬਣੇ। ਸਤਨਾਮ ਸ਼੍ਰੀ ਇਸ ਦਾ ਮਤਲਬ ਸਤਿਗੁਰ ਕਹਿੰਦੇ ਨੇ ਜੇ ਸੇਵਕ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਰਸਨਾ ਤੇ ਰੱਖੇ ਤੇ ਜਾਪ ਕਰੇ। ਇਹ ਖਿਆਲ ਕਰਨਾ, ਸਾਰੇ ਤੁਸੀਂ ਅਭਿਆਸੀ ਗੁਰਮੁਖ ਹੋਵੋਗੇ। ਜਾਪ ਹੁੰਦਾ ਹੀ ਰਸਨਾ ਤੋਂ ਆਰੰਭ, ਠੀਕ ਹੈ ਨਾ? ਬੈਖਰੀ ਹੈ ਨਾ ਪਹਿਲਾਂ, ਰਸਨਾ ਤੋਂ ਆਰੰਭੇ। ਪਰ ਜੇ ਤੂੰ ਰਸਨਾ ਨਾਲ ਜਪਦਾ ਜਾਏ ਜਪਦਾ ਜਾਏ ਜਪਦਾ ਜਾਏ ਨਾ, ਪਰ ਕੀ ਹੋਏਗਾ, ਇਹ ਜਾਪ ਤੇਰੇ ਮਨ ਵਿੱਚ ਚਲਾ ਜਾਏਗਾ। ਰਸਨਾ ਨਾਲ ਗਾਏਗਾ, ਮਨ ਨਾਲ ਫਿਰ ਸਲਾਉਣ ਲੱਗ ਜਾਏਗਾ। ਜਿਸ ਦਿਨ ਤੇਰਾ ਮਨ ਚੁੱਪ ਕਰ ਗਿਆ ਨਾ, ਰਸਨਾ ਚੁੱਪ ਕਰੇਗੀ ਮਨ ਸਲਾਏਗਾ। ਜਿਸ ਦਿਨ ਤੇਰਾ ਮਨ ਚੁੱਪ ਕਰ ਗਿਆ ਨਾ, ਹਿਰਦਾ ਧਿਆਏਗਾ। ਜਬ ਸਤਨਾਮ ਸ਼੍ਰੀ ਕਰਾਂ ਕਿ ਮਨ ਚੁੱਪ ਨਹੀਂ ਕਰਦਾ, ਹਿਰਦਾ ਧਿਆਵੇ ਕਿਵੇਂ? ਤਿੰਨ ਸ਼ਬਦ ਨੇ, ਰਸਨਾ ਨਾਲ ਗਾਈ ਜਾ, ਮਨ ਨਾਲ ਸਲਾਈ ਜਾ, ਹਿਰਦੇ ਨਾਲ ਧਿਆਈ ਜਾ। ਕਈ ਕਹਿਣਗੇ ਕਿਵੇਂ, ਤੂੰ ਰਸਨਾ ਨਾਲ ਜੱਪੀ ਜਾਈਂ ਜੱਪੀ ਜਾਈਂ, ਇਹ ਕਿਉਂਕਿ ਸਮਰੱਥ ਗੁਰੂ ਦਾ ਸ਼ਬਦ ਹੈ। ਸਮਰੱਥ ਗੁਰੂ ਦੇ ਸ਼ਬਦ ਨੇ ਕਲਾ ਵਰਤਾਉਣੀ, ਸਮਰੱਥ ਗੁਰੂ ਅਤੇ ਸਮਰੱਥ ਗੁਰੂ ਦੀ ਬਖਸ਼ਿਸ਼ ਅਤੇ ਸਮਰੱਥ ਗੁਰੂ ਦੀ ਕਲਾ ਤੇਰੇ ਹਿਰਦੇ ਵਿੱਚ ਕਲੋਲ ਕਰੇਗੀ। ਕਿਵੇਂ? ਜਦ ਤੂੰ ਰਸਨਾ ਨਾਲ ਜਪਦਾ ਜਾਏਗਾ ਜਪਦਾ ਜਾਏਗਾ ਜਪਦਾ ਜਾਏਗਾ, ਤੇਰਾ ਜਾਪ ਮਨ ਵਿੱਚ ਚਲਾ ਜਾਏ, ਇਹ ਸੱਚ ਚਲਾ ਜਾਏ। ਮੈਂ ਕਹਿ ਦਿਆਂ ਐਸਾ ਜਾਏਗਾ ਕਿ ਤੇਰਾ ਜਾਪ ਹੀ ਮਨ ਵਿੱਚ ਜਾ ਕੇ ਸਿਮਰਨ ਬਣ ਜਾਏਗਾ। ਕਈ ਬੰਦੇ ਕਹਿਣਗੇ ਮੈਨੂੰ ਕਿਵੇਂ ਪਤਾ ਲੱਗਿਆ ਇਹ ਜਾਪ ਸਿਮਰਨ ਬਣ ਗਿਆ, ਮੈਂ ਤਾਂ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪਦਾ ਸੀ ਤੇ ਮੈਨੂੰ ਕਿਵੇਂ ਪਤਾ ਲੱਗਿਆ ਕਿ ਸਿਮਰਨ ਬਣ ਗਿਆ? ਉਨੀ ਦੇਰ ਤੱਕ ਤੂੰ ਜਪਦਾ ਜਾਈ ਰਸਨਾ ਨਾਲ, ਜਿੰਨੀ ਦੇਰ ਤੱਕ ਇਹ ਜਾਪ ਤੇਰਾ ਸਿਮਰਨ ਨਹੀਂ ਬਣਦਾ। ਸਿਮਰਨ ਦਾ ਅਰਥ ਹੁੰਦਾ ਉਸਦੀ ਯਾਦ ਜਿਹੜੀ ਕਦੇ ਨਾ ਟੁੱਟੇ। ਜਿਹੜੀ ਯਾਦ ਟੁੱਟ ਜਾਏ ਉਹ ਯਾਦ ਕਰਦੀ ਹੈ, ਜਿਹੜੀ ਪ੍ਰੀਤ ਟੁੱਟ ਜਾਏ ਉਹ ਪ੍ਰੀਤ ਕਰਦੀ ਹੈ। ਪ੍ਰੀਤ ਉਹੀ ਹੈ ਜਿਹੜੀ ਤੋਰੀ ਨਾ ਟੁੱਟੇ ਛੋਰੀ ਨਾ ਛੂਟੇ। ਸਵੇਰੇ ਪ੍ਰੀਤ ਕਰੀਏ ਸ਼ਾਮ ਨੂੰ ਟੁੱਟ ਜਾਏ ਕੋਈ ਪ੍ਰੀਤ ਹੈ? ਰਾਤੀ ਪ੍ਰੀਤ ਕਰੀਏ ਸਵੇਰੇ ਟੁੱਟ ਜਾਏ ਕੋਈ ਪ੍ਰੀਤ ਹੈ? ਇਹ ਤਾਂ ਮਾਇਆ ਦਾ ਪ੍ਰਭਾਵ ਹੈ, ਪ੍ਰੀਤ ਨਹੀਂ। ਪ੍ਰੀਤ ਤਾਂ ਉਹ ਹੈ ਜਿੱਥੇ ਬ੍ਰਹਮ ਦਾ ਪ੍ਰਭਾਵ ਹੋਵੇ, ਜਿੱਥੇ ਪਾਰ ਬ੍ਰਹਮ ਦਾ ਪ੍ਰਭਾਵ ਹੋਵੇ ਉੱਥੇ ਤਾਂ ਟੁੱਟਦੀ ਨਹੀਂ, ਨਾ ਟੁੱਟ ਸਕੇਗੀ। ਜਦੋਂ ਮਨ ਵਿੱਚ ਚਲਾ ਜਾਏਗਾ ਸਿਮਰਨ ਬਣ ਜਾਏਗਾ। ਕਈ ਕਹਿਣਗੇ ਮੈਨੂੰ ਕਿਵੇਂ ਪਤਾ ਲੱਗਿਆ ਰਸਨਾ ਨਾਲ ਜਪਦਾ ਸੀ ਇਹ ਸਿਮਰਨ ਕਿਵੇਂ ਬਣ ਗਿਆ? ਖਿਆਲ ਕਰਨਾ, ਜਦੋਂ ਮੈਂ ਸ਼ੁਰੂ ਕੀਤਾ ਸੀ ਨਾ ਜਾਪ, ਰਸਨਾ ਨਾਲ ਜਦੋਂ ਜਪਣਾ ਸ਼ੁਰੂ ਕੀਤਾ ਸੀ ਤਾਂ ਕਈ ਵਾਰੀ ਮੇਰਾ ਗੁਟਕਾ ਹੱਥ ਵਿੱਚ ਫੜਿਆ ਹੋਇਆ ਚਿੱਤ ਨਹੀਂ ਸੀ ਕਰਦਾ ਮੈਂ ਅੱਗੇ ਪਾਠ ਕਰਾਂ। ਮੈਂ ਸੰਗਤ ਵਿੱਚ ਮੈਨੂੰ ਕੋਈ ਲੈ ਆਉਂਦਾ ਸੀ ਤੇ ਮੈਂ ਕਹਿੰਦਾ ਸੀ ਇਹ ਜਲਦੀ ਭੋਗ ਪੈਣ ਤੇ ਮੈਂ ਉੱਠ ਕੇ ਜਾਵਾਂ। ਆ ਥੋੜ੍ਹੀ ਜਿਹੀ ਅੰਮ੍ਰਿਤ ਵੇਲੇ ਊਂਗ ਆ ਜਾਂਦੀ ਸੀ, ਮੈਂ ਗੁਟਕਾ ਪਰੇ ਰੱਖ ਕੇ ਬੈਠ ਜਾਂਦਾ ਸੀ ਤੇ ਫਿਰ ਮੈਂ ਲੇਟ ਜਾਂਦਾ ਸੀ, ਮੈਂ ਛੱਡੋ ਕੀ ਪਾਠ ਕਰਨਾ ਮੈਂ ਸੌਂ ਜਾਵਾਂ। ਤੇ ਜਦੋਂ ਤੇਰਾ ਜਪਦੇ ਜਪਦੇ ਇਹ ਜਾਪ ਸਿਮਰਨ ਬਣ ਗਿਆ ਨਾ ਪਿਆਰਿਆ, ਸਭ ਤੋਂ ਵੱਡੀ ਨਿਸ਼ਾਨੀ ਹੋਏਗੀ ਉਹ, ਫਿਰ ਤੇਰਾ ਬਾਣੀ ਪੜ੍ਹਦੇ ਪੜ੍ਹਦੇ ਚਿੱਤ ਨਹੀਂ ਕਰੇਗਾ ਬਾਣੀ ਬੰਦ ਕਰਨ ਤੋਂ, ਤੇ ਤੈਨੂੰ ਸੰਗਤ ਵਿੱਚ ਆਏਗਾ ਤੇਰਾ ਚਿੱਤ ਨਹੀਂ ਕਰੇਗਾ ਕਿ ਭੋਗ ਪੈ ਜਾਏ ਉਹ ਤੈਨੂੰ ਕੋਈ ਹਰੀ ਜਸ ਸੁਣਾਏਗਾ, ਤੂੰ ਸੁਣਦਾ ਚਲਾ ਜਾਏਗਾ, ਥਕਾਵਟ ਨਹੀਂ ਆਏਗੀ। ਕਿੱਥੇ ਤਾਂ ਤੇਰਾ ਚਿੱਤ ਨਹੀਂ ਸੀ ਕਰਦਾ ਬੈਠਣ ਨੂੰ, ਅਤੇ ਕਿੱਥੇ ਤੇਰਾ ਚਿੱਤ ਨਹੀਂ ਕਰਦਾ ਹੁਣ ਉੱਠਣ ਨੂੰ। ਸਮਝ ਲੈ ਕੇ ਸਿਮਰਨ ਬਣ ਗਿਆ ਜਦੋਂ ਸਤਨਾਮ ਸ਼੍ਰੀ, ਇਹ ਸਿਮਰਨ ਬਣ ਗਿਆ ਪਿਆਰਿਓ। ਜੋ ਸਿਮਰਨ ਬਣ ਜਾਏ ਫਿਰ ਵੀ ਖਿਆਲ ਕਰੀ, ਸਿਮਰਨ ਕਰਨ ਵਾਲਿਆ ਫਿਰ ਵੀ ਖਿਆਲ ਕਰੀ। ਜੇ ਸਿਮਰਨ ਕਰਦੇ ਕਰਦੇ ਕੋਈ ਐਸਾ ਸਮਾਂ ਆ ਜਾਏ ਤੇਰਾ ਮਨ ਫਿਰ ਮਾੜੇ ਪਾਸੇ ਜਾਣ ਦੀ ਕੋਸ਼ਿਸ਼ ਕਰੇ, ਸਿਮਰਨ ਕਰਦਿਆਂ ਕਰਦਿਆਂ ਕਦੇ ਤੇਰਾ ਐਸਾ ਮਨ ਆ ਜਾਏ ਫਿਰ ਮਾੜੇ ਫੁਰਨੇ ਸੋਚਣ ਦੀ ਕੋਸ਼ਿਸ਼ ਕਰੇ, ਤੇਰਾ ਮਨ ਫਿਰ ਕਦੇ ਤਾਲ ਤੋਂ ਬੇਤਾਲ ਹੋ ਜਾਏ, ਉਸ ਵਕਤ ਕੀ ਕਰੀ? ਮਨ ਹੱਟ ਕਰਕੇ ਗੁਰੂ ਸ਼ਬਦ ਦੇ ਆਸਰੇ ਨਾਲ ਮਨ ਨੂੰ ਹੱਟ ਕਰਕੇ ਰੋਕ ਲਈ। ਜਦੋਂ ਸਤਨਾਮ ਸ਼੍ਰੀ ਇਹ ਤੇਰਾ ਤਪ ਹੋਏਗਾ, ਇਹਨੂੰ ਕਹਿੰਦੇ ਨੇ ਤਪ। ਸਰੀਰ ਨੂੰ ਕਸ਼ਟ ਦੇਣਾ ਤਪ ਨਹੀਂ, ਮਨ ਨੂੰ ਸੋਧਣਾ ਤਪ ਹੈ। ਜਦੋਂ ਸਤਨਾਮ ਸ਼੍ਰੀ ਹੈ ਇਹਨੂੰ ਕਹਿੰਦੇ ਨੇ ਤਪ, ਮਨ ਨੂੰ ਸੋਧਿਆ। ਮਨ ਹੱਠ ਕਰਕੇ ਕੀ ਕਹਿਣਗੇ? ਮਨ ਹੱਠ ਕਰਕੇ ਕਿਉਂ ਕਿਹਾ? ਉਹ ਹੱਠ ਮਾੜਾ ਜਿੱਥੇ ਮਨ ਨਾ ਸੋਧਿਆ ਜਾਏ ਤੇ ਸਿਰਫ ਸਰੀਰ ਸੋਧਿਆ ਜਾਏ, ਪਰ ਇਹ ਹੱਠ ਬੜਾ ਚੰਗਾ। ਅੰਮ੍ਰਿਤ ਵੇਲੇ ਉੱਠਣ ਲਈ ਹੱਠ ਕਰਨਾ ਯੋਗ ਏ, ਉਹ ਪਰ ਉਪਕਾਰ ਕਰਨ ਲਈ ਹੱਠ ਕਰਨਾ ਯੋਗ ਏ, ਕਿਸੇ ਦੁਖੀ ਦੀ ਸਹਾਇਤਾ ਕਰਨ ਲਈ ਹੱਠ ਕਰਨਾ ਯੋਗ ਏ, ਸਤਸੰਗਤ ਵਿੱਚ ਆਉਣ ਲਈ ਹੱਠ ਕਰਨਾ ਯੋਗ ਏ, ਉਹ ਕਿਸੇ ਨਾਲ ਪਿਆਰ ਪਾ ਕੇ ਦੁਖੀਆਂ ਦੇ ਮਜ਼ਲੂਮਾਂ ਦੀ ਸਹਾਇਤਾ ਕਰਨ ਲਈ ਹੱਠ ਕਰਨਾ ਯੋਗ ਏ, ਗੁਰੂ ਵਾਲੇ ਬਣਨ ਲਈ ਵੀ ਹੱਠ ਕਰਨਾ ਯੋਗ ਏ। ਜੋ ਸਤਨਾਮ ਸ਼੍ਰੀ ਫਿਰ ਤਾਂ ਯੋਗ ਏ, ਇਹ ਤੇਰਾ ਤਪ ਹੋਏਗਾ। ਜਦੋਂ ਜਿਵੇਂ ਜਿਵੇਂ ਯਾਦ ਵਧਦੀ ਜਾਏਗੀ ਤਿਵੇਂ ਤਿਵੇਂ ਪਿਆਰ ਵਧਦਾ ਜਾਏਗਾ, ਜਿਵੇਂ ਜਿਵੇਂ ਪਿਆਰ ਵਧਦਾ ਜਾਏਗਾ ਤਿਵੇਂ ਤਿਵੇਂ ਯਾਦ ਵਧਦੀ ਜਾਏਗੀ, ਜਿਵੇਂ ਜਿਵੇਂ ਯਾਦ ਵਧਦੀ ਜਾਏਗੀ ਜਿਵੇਂ ਜਿਵੇਂ ਪਿਆਰ ਵਧਦਾ ਜਾਏਗਾ ਤਿਵੇਂ ਤਿਵੇਂ ਉਸਦੀ ਹਜ਼ੂਰੀ ਵਧਦੀ ਜਾਏਗੀ। ਜੋ ਸਤਨਾਮ ਸ਼੍ਰੀ ਵਾਹਿਗੁਰੂ ਬਖਸ਼ਿਸ਼ ਕਰਨਾ, ਜਪੋ ਸਤਨਾਮ ਸ਼੍ਰੀ, ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਵੇਂ ਜਿਵੇਂ ਹਜ਼ੂਰੀ ਵਧਦੀ ਜਾਏਗੀ ਤੂੰ ਜਿਵੇਂ ਜਿਵੇਂ ਪਿਆਰ ਵਧਾਏਗਾ ਤਿਵੇਂ ਤਿਵੇਂ ਯਾਦ ਵਧਦੀ ਜਾਏਗੀ, ਜਿਵੇਂ ਜਿਵੇਂ ਹਜ਼ੂਰੀ ਵਧਦੀ ਜਾਏਗੀ ਪਿਆਰਿਆ। ਉਹ ਜਿਹਦੀ ਹਜ਼ੂਰੀ ਵੱਧ ਜਾਏ ਫਿਰ ਯਾਦ ਵੱਧ ਜਾਏ ਤੇ ਫਿਰ ਕੀ ਹੋਏਗਾ? ਤੇਰਾ ਮਨ ਬੁਰੇ ਫੁਰਨੇ ਸੋਚੇਗਾ ਹੀ ਨਹੀਂ, ਤੇ ਤੈਨੂੰ ਯਾਦ ਰਹੇਗਾ ਮੈਂ ਕਿਸੇ ਦੀ ਹਜ਼ੂਰੀ ਵਿੱਚ ਤੁਰਦਾ ਪਿਆ। ਤੇਰੇ ਕਦਮ ਮਾੜੇ ਪਾਸੇ ਜਾਣ ਗਏ ਨਹੀਂ, ਕਿਉਂਕਿ ਤੈਨੂੰ ਯਾਦ ਰਹੇਗਾ ਵੇਖਣ ਵਾਲਾ ਮੈਨੂੰ ਵੇਖ ਰਿਹਾ। ਜਦ ਸਤਨਾਮ ਸ਼੍ਰੀ ਵਾਹਿ, ਕਿਉਂਕਿ ਮੈਂ ਉਹਦੀ ਗੋਦ ਵਿੱਚ ਬੈਠਾ ਉਸਦੀ ਹਜ਼ੂਰੀ। ਇਹ ਤੇਰਾ ਤਪ ਏ, ਜਪ ਕੀ ਹੈ? ਸਿਮਰਨ ਬਣ ਜਾਏ, ਜਪ ਸਤਨਾਮ ਸ਼੍ਰੀ ਉਹਦੀ ਯਾਦ ਬਣ ਜਾਏ। ਅੱਜ ਪੱਟ ਕਹਿੰਦੇ ਨੇ ਜ਼ਹਿਰ ਅੰਮ੍ਰਿਤ ਬਣ ਜਾਂਦੀ, ਜੇ ਤੇਰੇ ਮੁਖਾਰਬਿੰਦ ਵਿੱਚੋਂ ਸ਼ਬਦ ਨਿਕਲੇ ਤੇ ਸੇਵਕ ਉਹ ਨਿਕਲਿਆ ਹੋਇਆ ਸ਼ਬਦ ਆਪਣੀ ਰਸਨਾ ਤੇ ਰੱਖ ਲਓ। ਕੀ ਕਹਿੰਦੇ? ਬਿਖਤੇ ਅੰਮ੍ਰਿਤ ਹੋਇਆ ਬਿਖਤੇ ਅੰਮ੍ਰਿਤ ਹੋਇਆ ਨਾਮ ਸਤਗੁਰ ਮੁਖ ਪਾਣਿਆ ਸਾਰੇ ਜਪ ਮਹਿਮਾ ਕਹੀ ਨਾ ਜਾਏ ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ। ਗੁਰ ਸਮਰੱਥ ਦੇਵ, ਲੋਹੇ ਨੂੰ ਜੰਗਾਲ ਲੱਗ ਜਾਂਦੇ, ਪਾਰਾ ਵੀ, ਪਰ ਤੁਸੀਂ ਸਾਰੇ ਸਿਆਣੇ ਬੈਠੇ। ਸੋਨਾ ਅਤੇ ਲੋਹਾ ਕਦੇ ਵੇਖੀਏ ਨਾ, ਸੋਨਾ ਬਹੁਤ ਘੱਟ ਹੁੰਦਾ ਲੋਹੇ ਨਾਲੋਂ, ਪਰ ਸੋਨੇ ਦੀ ਕੀਮਤ ਲੋਹੇ ਨਾਲ ਜ਼ਿਆਦਾ ਹੁੰਦੀ ਹੈ। ਇਹਦਾ ਮਤਲਬ ਜਿਹੜੀ ਘੱਟ ਗਿਣਤੀ ਹੈ ਨਾ, ਉਹਦੀ ਕੀਮਤ ਜ਼ਿਆਦਾ ਹੈ। ਘੱਟ ਗਿਣਤੀ ਹੈ ਨਾ, ਸੋਨੇ ਦੀ ਗਿਣਤੀ ਘੱਟ ਹੈ ਪਰ ਉਹਦੀ ਕੀਮਤ ਬਹੁਤ। ਲੋਹਾ ਸੋਨੇ ਨਾਲ ਬਹੁਤ ਜ਼ਿਆਦਾ। ਕਹਿੰਦੇ ਲੋਹਾ ਭਾਰਾ ਹੈ, ਲੋਹਾ ਜੰਗਾਲਿਆ ਵੀ ਜਾਂਦਾ, ਪਰ ਪੱਟ ਕਹਿੰਦੇ ਨੇ ਇਹ ਸਤਿਗੁਰੂ। ਲੋਹੇ ਵਾਂਗੂ ਜੰਗਾਲੇ ਹੋਏ ਬੰਦੇ, ਜਿਨ੍ਹਾਂ ਦੀ ਬੁੱਧ ਜੰਗਾਲੀ ਹੋਈ, ਮਤ ਜੰਗਾਲੀ ਹੋਈ, ਜਿਨ੍ਹਾਂ ਨੇ ਔਗਣਾਂ ਦਾ ਸਿਰ 'ਤੇ ਭਾਰ ਲੱਦਿਆ ਹੋਵੇ, ਸੰਸਾਰ ਦੀ ਨਜ਼ਰ ਵਿੱਚ ਗਿਣਤੀ ਤਾਂ ਬਹੁਤ ਹੈ ਪਰ ਸੰਸਾਰ ਵਾਲੇ ਉਹਨਾਂ ਨੂੰ ਕੁਛ ਵੀ ਨਹੀਂ ਸਮਝਦੇ, ਕੀਮਤਾਂ ਨਹੀਂ ਪੈਂਦੀਆਂ। ਜਿਸ ਨੂੰ ਕੋਈ ਵੀ ਨਾ ਪੁੱਛੇ, ਜਿਸ ਨੂੰ ਕੋਈ ਪੁੱਛੇ ਵੀ ਨਾ, ਕੋਈ ਢੋਈ ਵੀ ਨਾ ਮਿਲੇ, ਪਰ ਸਤਿਗੁਰੂ ਤੇਰੀ ਨਜ਼ਰ ਹੋ ਜਾਏ, ਉਹ ਲੋਹੇ ਤੋਂ ਲਾਲ ਬਣ ਜਾਂਦੇ ਨੇ। ਜਦੋਂ ਸਤਨਾਮ ਸ਼੍ਰੀ ਕੀਮਤੀ ਚਮਕ ਉੱਠਦੇ ਨੇ, ਕੀਮਤਾਂ ਪੈ ਜਾਂਦੀਆਂ ਉਹਨਾਂ ਨੂੰ। ਫਿਰ ਲੋਕ ਸੰਭਾਲ ਸੰਭਾਲ ਕੇ ਰੱਖਦੇ ਨੇ ਉਹਨਾਂ ਨੂੰ, ਲੋਕ ਤਿਜੋਰੀਆਂ 'ਚ ਰੱਖਦੇ ਨੇ। ਐਸੇ ਜੀਵਨ ਵਾਲਿਆਂ ਦੀ ਫਿਰ ਸੰਭਾਲ ਹੁੰਦੀ ਹੈ, ਉਹ ਐਸੇ ਜੀਵਨ ਵਾਲਿਆਂ ਨੂੰ ਨਮਸਕਾਰਾਂ ਹੁੰਦੀਆਂ ਨੇ, ਐਸੇ ਜੀਵਨ ਵਾਲਿਆਂ ਨੂੰ ਫਿਰ ਸਤਿਕਾਰ ਹੁੰਦਾ, ਅਤੇ ਜਿਨ੍ਹਾਂ 'ਤੇ ਤੇਰੀ ਨਜ਼ਰ ਹੋ ਜਾਏ। ਜਦੋਂ ਸਤਨਾਮ ਸ਼੍ਰੀ ਪੱਥਰ ਕਹਿੰਦੇ ਪਾਣੀ ਪਿਆ ਕਿ ਨਹੀਂ ਪਿਆ, ਕਹਿੰਦੇ ਪੱਥਰ 'ਚ ਚਮਕ ਨਹੀਂ ਹੁੰਦੀ, ਕਹਿੰਦੇ ਪੱਥਰ ਪਾਣੀ ਨਹੀਂ ਮੰਗਦਾ। ਪੱਥਰ ਨੂੰ ਲੋਕੀ ਪੈਰਾਂ ਨਾਲ ਲਤਾੜ ਕੇ ਤੁਰ ਜਾਂਦੇ ਨੇ, ਕਹਿੰਦੇ ਛੱਡੋ ਇਹ ਰੋੜੀਆਂ ਬੇਮੁੱਲੀਆਂ ਨੇ। ਹਾਂ, ਕਿਸੇ ਨੇ ਟੁਕੜੀ ਦੀ ਕੀਮਤ ਪਾਤੀ, ਪਾਰਸ ਵੇਖ ਕੇ ਉਸ ਨੂੰ ਬਹੁ ਮੁਲਾ ਕਰ ਦਿੱਤਾ, ਪਰ ਕਿਸੇ ਦੀ ਨਜ਼ਰ ਪਈ ਪਾਰਸ ਦੀ ਟੁਕੜੀ 'ਤੇ, ਜਦੋਂ ਸੋਨਾ ਬਣਦਾ ਵੇਖਿਆ ਤਾਂ ਉਸਨੇ ਕਿਹਾ ਵਾਹ ਵਾਹ ਪਾਰਸ ਬਣਾਉਣ ਵਾਲਿਆ, ਜੇ ਇੱਕ ਟੁਕੜੀ ਤੇਰੀ ਸੋਨਾ ਲੋਹੇ ਤੋਂ ਬਣਾ ਸਕਦੀ, ਤੂੰ ਕੈਸਾ ਹੋਏਗਾ। ਉਹ ਬਣ ਗਿਆ ਅਮੁੱਲੋ ਅਮੁੱਲ। ਜਪੋ ਸਤਨਾਮ ਸ਼੍ਰੀ। ਕਿਸੇ ਨੇ ਪੱਥਰ ਦੀ ਰੋੜੀਆਂ ਨੂੰ ਕਿਹਾ ਬੇਮੁੱਲਾ, ਉਹਨਾਂ 'ਚੋਂ ਪਾਰਸ ਦੀ ਟੁਕੜੀ ਲੱਭੀ, ਬਹੁ ਮੁੱਲੀ ਹੋ ਗਈ। ਪਰ ਕਿਸੇ ਨੇ ਪਾਰਸ ਬਣਾਉਣ ਵਾਲੇ ਨੂੰ ਨਜ਼ਰ ਨਾਲ ਅੰਦਰ ਵੇਖਿਆ ਅਤੇ ਕਹਿ ਦਿੱਤਾ ਅਮੁੱਲੋ ਅਮੁੱਲ ਆਖਿਆ ਨਾ, ਉਹ ਬਣ ਗਿਆ ਅਮੁੱਲੋ ਅਮੁੱਲ। ਆਖੋ ਸਾਰੇ ਸਤਨਾਮ ਸ਼੍ਰੀ, ਆਖੋ ਸਾਰੇ ਸਤਨਾਮ ਸ਼੍ਰੀ। ਪੱਥਰ ਚਮਕਦੇ ਨੇ, ਆ ਖਿਆਲ ਕਰਨਾ, ਕਹਿੰਦੇ ਪਾਣੀ ਨੂੰ, ਪਰ ਉਸੇ ਪੱਥਰ ਨੂੰ ਕੋਈ ਕਹਿੰਦੇ ਨੇ ਚੂਨਾ ਬਣਾ ਛੱਡੇ, ਤੇ ਉਹੀ ਚੂਨਾ ਫਿਰ ਪਾਣੀ ਮੰਗਣ ਲੱਗ ਪੈਂਦਾ। ਜੇ ਜਪ ਸਤਨਾਮ, ਪੱਥਰ ਤਾਂ ਉਹੀ ਹੈ ਨਾ ਸਤਿਗੁਰੂ। ਉਹ ਜਿਨ੍ਹਾਂ ਨੂੰ ਤੁਹਾਡੇ ਗਿਆਨ ਦੀ ਭੱਠੀ ਵਿੱਚ ਆ ਗਏ, ਤੁਹਾਡੇ ਗਿਆਨ ਦੀ ਜਿਨ੍ਹਾਂ 'ਤੇ ਬਖਸ਼ਿਸ਼ ਹੋ ਗਈ ਨਾ, ਉਹ ਪੱਥਰ ਨਹੀਂ ਰਹੇ, ਉਹ ਤਾਂ ਮਾਣਕ ਬਣ ਗਏ, ਮਾਣਕ ਚਮਕ ਉੱਠੇ। ਜਿਹੜੇ ਤੁਹਾਡੇ ਗਿਆਨ ਨੂੰ ਜਿਨ੍ਹਾਂ ਨੇ ਹਾਸਲ ਕਰ ਲਿਆ, ਉਹ ਤੁਹਾਡੇ ਸਤਸੰਗਤ ਦੀ ਭੱਠੀ ਵਿੱਚ ਆ ਗਏ, ਉਹਨਾਂ ਦੇ ਹੁਣ ਔਗਣ ਨਹੀਂ ਰਹੇ, ਉਹ ਤਾਂ ਵਿਦਵਾਨ ਬਣ ਗਏ, ਗੁਣੀ ਬਣ ਗਏ, ਗਿਆਨੀ ਬਣ ਗਏ। ਜਦੋਂ ਸਤਨਾਮ ਸ਼੍ਰੀ ਉਹ ਤਾਂ ਵਿਚਾਰਵਾਨ ਬਣ ਗਏ, ਉਹ ਤਾਂ ਤੁਹਾਡੇ ਗੁਰੂ ਘਰ ਦੇ ਪ੍ਰਚਾਰਕ ਬਣ ਗਏ। ਜੋ ਸਤਨਾਮ ਸ਼੍ਰੀ ਵਾਹਿਗੁਰੂ, ਉਹਨਾਂ 'ਤੇ ਤਾਂ ਬਖਸ਼ਿਸ਼ ਹੋ ਗਈ ਜਿਹਨਾਂ ਨੂੰ ਤੁਹਾਡਾ ਗਿਆਨ ਮਿਲ ਜਾਏ, ਉਹਨਾਂ 'ਤੇ ਬਖਸ਼ਾਂ ਹੋ ਜਾਂਦੀਆਂ। ਆਹ ਕੋਲੇ ਕਾਲੇ ਹੁੰਦੇ ਨੇ, ਹੱਥ ਕਾਲੇ ਕਰਦੇ ਨੇ, ਕੱਪੜੇ ਕਾਲੇ ਕਰਦੇ ਨੇ, ਪਰ ਜਿਹਨਾਂ ਗਰਮ ਖਾਣਾ ਚੋਂ ਨਿਕਲਦੇ ਨੇ, ਉਹਨਾਂ ਗਰਮ ਖਾਣਾ ਦੀਆਂ ਕੁੱਖਾਂ 'ਚ ਪੇ ਰਹਿਣ, ਕੋਈ ਇਹਨਾਂ ਨੂੰ ਨਾ ਕੱਢੇ, ਕੋਲੇ ਹੀਰੇ ਬਣ ਜਾਂਦੇ ਨੇ। ਜੋ ਸਤਨਾਮ ਸ਼੍ਰੀ ਵਾਹਿਗੁਰੂ, ਜੇ ਗਰਮ ਖਾਣਾ ਵਿੱਚ ਪੇ ਕੋਲੇ ਹੀਰੇ ਬਣ ਸਕਦੇ ਨੇ, ਸਤਿਗੁਰੂ ਤੁਹਾਡੇ ਗਿਆਨ ਤੁਹਾਡੀ ਸਤਸੰਗਤ ਦੇ ਵਿੱਚ ਕੋਈ ਨਿਤ ਆਉਂਦਾ ਰੇ। ਉਹ ਇੱਥੇ ਅਪਰਾਧੀ ਵੀ ਅਪਰਾਧ ਛੱਡ ਕੇ ਵਿਦਵਾਨ ਬਣ ਜਾਂਦੇ ਨੇ, ਔਗਣ ਵਾਲੇ ਗੁਣਵਾਨ ਬਣ ਜਾਂਦੇ ਨੇ, ਅਪਵਿੱਤਰ ਪਵਿੱਤਰ ਹੋ ਜਾਂਦੇ ਨੇ। ਜਦੋਂ ਸਤਨਾਮ ਸ਼੍ਰੀ ਤੁਹਾਡਾ ਗਿਆਨ ਹੈ, ਪਾਠ ਕੀ ਕਹਿੰਦੇ, ਪਾਹਣ ਮਾਣਕ ਕਰ ਗਿਆਨ ਗੁਰ ਕਹਿਓ ਵਿਚਾਰ, ਸਾਰੇ ਜਪੋ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ। ਲੱਕੜੀ ਤੋਂ ਚੰਦਨ, ਲੱਕੜੀ ਤੋਂ ਚੰਦਨ, ਜਿਸ 'ਤੇ ਤੇਰੀ ਛੋ ਹੋ ਰਹੀ, ਐਸੀ ਬਖਸ਼ਿਸ਼ ਉਹਨਾਂ ਦੇ ਦੁੱਖ ਦਿਰ ਦਿਰ ਚਲੇ ਜਾਂਦੇ। ਕਹਿੰਦੇ ਚੰਦਨ ਇੱਕ ਨਿੰਮ ਨੂੰ ਤਾਂ ਚੰਦਨ ਬਣਾ ਦੇਗਾ, ਪਰ ਉਹ ਖੁਦ ਨਿੰਮ ਕਿਸੇ ਨੂੰ ਅੱਗੋਂ ਚੰਦਨ ਨਹੀਂ ਬਣਾ ਸਕਦੀ। ਇੱਕ ਚੰਦਨ ਅੰਬ ਦੇ ਬੂਟੇ ਨੂੰ ਤਾਂ ਚੰਦਨ ਬਣਾ ਦੇਗਾ, ਲੇਕਿਨ ਅੰਬ ਚੰਦਨ ਤੋਂ ਬਣਿਆ ਮੁੜ ਕੇ ਕਿਸੇ ਨੂੰ ਚੰਦਨ ਨਹੀਂ ਬਣਾ ਸਕਦਾ। ਉਹ ਚੰਦਨ ਤਾਂ ਫੇਰ ਤੂੰ ਚੰਦਨ ਹੈ ਨਾ, ਤੂੰ ਤਾਂ ਇੱਕ ਬਾਂਸ ਨੂੰ ਵੀ ਚੰਦਨ ਨਹੀਂ ਬਣਾ ਸਕਦਾ। ਜੋ ਸਤਨਾਮ ਸ਼੍ਰੀ ਹੈ, ਪਰ ਸਤਿਗੁਰੂ ਜਿਹਨਾਂ ਨੇ ਤੁਹਾਡਾ ਸੰਗ ਕੀਤਾ ਨਾ, ਜਿਹਨਾਂ ਨੇ ਤੁਹਾਡੇ ਦੀਦਾਰ ਕੀਤੇ, ਜੇ ਭਾਈ ਲਹਿਣਾ ਗੁਰ ਪਾਰਸ, ਜੇ ਭਾਈ ਲਹਿਣਾ ਗੁਰ ਚੰਦਨ ਤੋਂ ਚੰਦਨ ਬਣ ਗਏ, ਤੇ ਭਾਈ ਲਹਿਣਾ ਗੁਰ ਅੰਗਦ ਤੋਂ, ਫਿਰ ਧੰਨ ਗੁਰੂ ਅਮਰਦਾਸ ਜੀ ਨੂੰ ਵੀ ਧੰਨ ਗੁਰੂ ਨਾਨਕ ਦਾ ਰੂਪ ਦੇ ਦੇ। ਇਹ ਤਾਂ ਵਰਤਦੇ ਰਹੇ ਗੁਰਸਿੱਖਾਂ ਅੰਦਰ, ਸਤਿਗੁਰੂ ਵਰਤਦਾ, ਚੰਨਨ ਤਾਂ ਵਰਤਦਾ ਰਿਹਾ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਇਹ ਚੰਨਨ ਮੇਰੇ ਗੁਰੂ ਚੰਨਨ ਦਾ ਮੁਕਾਬਲਾ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਆ ਜਿੰਨੀ ਲੱਕੜੀ ਵੇਖੀ ਹੈ, ਪਾਣੀ ਸੁੱਟੋ ਤਰਨ ਲੱਗ ਜਾਏਗੀ, ਲੱਕੜੀ ਸੁੱਟੋਗੇ ਨਾ ਪਾਣੀ ਤਰੇਗੀ, ਪਰ ਜਦੋਂ ਚੰਦਨ ਦੀ ਲੱਕੜੀ ਕੋਈ ਪਾਣੀ ਵੀ ਸੁੱਟੇ ਇੱਕ ਵਾਰੀ ਜ਼ਰੂਰ ਡੁੱਬੇਗੀ। ਕਿਉਂ? ਇਹ ਲੱਕੜੀ ਨਹੀਂ, ਇਸ ਨੂੰ ਤਾਂ ਬੜੀ ਉੱਤਮ ਲੱਕੜੀ ਮੰਨਿਆ ਗਿਆ। ਜੇ ਸਾਰੀਆਂ ਲੱਕੜੀਆਂ ਪਾਣੀ ਵਿੱਚ ਤਰਦੀਆਂ ਨੇ, ਚੰਦਨ ਕਿਉਂ ਡੁੱਬਦਾ? ਕਾਰਨ ਕੀ ਹੈ ਕਿ ਚੰਦਨ ਦੇ ਆਲੇ ਦੁਆਲੇ ਸੱਪ ਲਿਪਟੇ ਰਹਿੰਦੇ ਨੇ। ਉਹ ਪਾਣੀ ਕਹਿੰਦਾ, ਆਓ ਚੰਦਨ, ਮੈਂ ਤੇਰੀ ਜ਼ਹਿਰ ਉਤਾਰ ਕੇ ਤੈਨੂੰ ਉਤਾਰਾਂ। ਉਹ ਸਤਨਾਮ ਸੀ, ਦੁੱਖ ਦਰੇ ਦਰ ਤੇ ਨਿਕੇ ਗਏ। ਮੇਰੇ ਸਤਿਗੁਰੂ ਵੀ ਕਹਿੰਦੇ ਨੇ, ਆ ਗੁਰਸਿੱਖਾ, ਤੇਰੇ ਦੁੱਖ ਤੇ ਦਰਿਦਰ ਦੂਰ ਕਰਕੇ ਮੈਂ ਤੈਨੂੰ ਉਤਾਰਾਂ। ਅੱਜ ਬੰਦੇ ਕਈ ਕਹਿੰਦੇ ਨੇ, ਆਹ ਦੇਖੋ ਜੀ ਬੜਾ ਪਾਠ ਕਰਦਾ, ਬਿਮਾਰ ਹੀ ਰਹਿੰਦਾ, ਆਹ ਬੰਦੇ ਬੜੇ ਐਸ ਕਰਦੇ ਨੇ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਆਹ ਬੰਦਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦਾ ਫਿਰ ਬਿਮਾਰ ਰਹਿੰਦਾ, ਆਹ ਬੰਦੇ ਬੜੇ ਐਸ ਕਰਦੇ ਨੇ। ਉਹ ਪਿਆਰੇ, ਤੁਹਾਨੂੰ ਕੀ ਪਤਾ, ਇਹ ਗੁਰੂ ਤਾਂ ਦੁੱਖ ਦਰਿਦਰ ਉਤਾਰਦਾ ਪਿਆ, ਰਹਿ ਨਾ ਜਾਵੇ, ਇਹ ਤਾਂ ਪਿਓਰ ਕਰ ਰਿਹਾ, ਇਹ ਤਾਂ ਜ਼ਹਿਰ ਉਤਾਰ ਕੇ ਉਤਾਰ ਰਿਹਾ। ਪਰ ਇਹ ਵੀ ਖਿਆਲ ਕਰਨਾ, ਜੇ ਉਹ ਲੱਕੜ ਤੇਰੇ 'ਤੇ ਮੁੜ ਕੇ ਜ਼ਹਿਰ ਚੜ੍ਹ ਗਈ, ਤੈਨੂੰ ਕੌਣ ਤਾਰੇਗਾ? ਜੋ ਸਤਨਾਮ ਸ਼੍ਰੀ ਵਾਹਿਗੁਰੂ, ਹੇ ਬੰਦੇ, ਅੱਜ ਤੂੰ ਐਸ਼ ਕਰਦਾ, ਜੇ ਇਸ ਐਸ਼ ਦੇ ਨਾਲ ਤੇਰੇ 'ਤੇ ਜ਼ਹਿਰ ਚੜ੍ਹ ਗਈ, ਫਿਰ ਤੈਨੂੰ ਕੌਣ ਤਾਰੇਗਾ? ਕਿਉਂਕਿ ਤੂੰ ਤਾਂ ਖਸਮ ਦਾ ਬਣਿਆ ਹੀ ਨਹੀਂ, ਤੂੰ ਤਾਂ ਗੁਰੂ ਦਾ ਬਣਿਆ ਹੀ ਨਹੀਂ। ਜੋ ਸਤਨਾਮ ਸ਼੍ਰੀ, ਤੈਨੂੰ ਕੌਣ ਤਾਰੇਗਾ? ਠੀਕ ਹੈ ਗੇ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਸਤਿਗੁਰ ਚਰਨ ਜਿਨ ਪਰ ਸਿਆ। ਮੈਂ ਪਹਿਲੋਂ ਬੇਨਤੀ ਕਰ ਚੁੱਕਿਆ, ਗੁਰ ਸ਼ਬਦ ਨੂੰ ਛੋਹ ਲੈਣਾ ਪਰਸਣ ਹੈ। ਜਦੋਂ ਸੁਰਤ ਗੁਰ ਸ਼ਬਦ ਨੂੰ ਛੋਹ ਲਏਗੀ ਨਾ, ਇਹ ਪਰਸਣ ਹੈ। ਸਤਿਗੁਰ ਚਰਨ ਜਿਨ ਪਰ ਸਿਆ, ਸਤਿਗੁਰ ਧਨ ਧਨ ਜਿਨ ਪਰਮ ਗੜ ਤੋੜਿਆ, ਜਿਨ ਪਰਮ ਗੜ ਤੋੜਿਆ, ਸੋ ਸਤਿਗੁਰ ਆਹੋ ਸਤਿਗੁਰ ਵਾ ਜਿਨ ਹਰ ਸਿਉ ਜੋੜਿਆ, ਜਦੋਂ ਮੈਂ ਜੋੜਨ ਦੀ ਗੱਲ ਵਿਚਾਰਨਾ, ਕੁਝ ਮਿਸਾਲਾਂ ਜੋੜਨ ਦੀਆਂ ਸਾਹਮਣੇ ਆਉਂਦੀਆਂ ਹਨ। ਆ ਸੁਰੇਸ਼ ਵੀ ਲੱਕੜ ਨੂੰ ਜੋੜਦੀ ਹੈ, ਖਿਆਲ ਕਰਨਾ। ਆ ਚੂਨਾ ਵੀ ਇੱਟਾਂ ਨੂੰ ਜੋੜਦਾ, ਪਰ ਖਿਆਲ ਕਰੋ, ਸੁਰੇਸ਼ ਨਾਲ ਜੁੜੀ ਹੋਈ ਲੱਕੜ, ਉਸ 'ਤੇ ਕੋਈ ਦਬਾਅ ਮਾਰੇ ਨਾ, ਉਹ ਜੁੜੀ ਹੋਈ ਫਿਰ ਟੁੱਟ ਜਾਂਦੀ ਹੈ। ਆ ਚੂਨੇ ਨਾਲ ਜੁੜੀਆਂ ਹੋਈਆਂ ਇੱਟਾਂ ਨੂੰ ਕੋਈ ਹਥੌੜੀ ਦੀਆਂ ਸੱਟਾਂ ਮਾਰੇ, ਪਿਆਰੇ ਫੇਰ ਟੁੱਟ ਜਾਂਦੀਆਂ ਨੇ, ਜੋੜ ਉਖੜ ਜਾਂਦੇ ਨੇ। ਪਰ ਸਤਿਗੁਰ ਜੀ, ਜਿਨ੍ਹਾਂ ਨੂੰ ਤੁਸੀਂ ਜੋੜਿਆ, ਜਿਨ੍ਹਾਂ ਨੂੰ ਤੁਸੀਂ ਗੁਰਪ੍ਰਸਾਦ ਨਾਲ ਜੋੜਿਆ, ਜਿਨ੍ਹਾਂ ਦੇ ਅੰਦਰ ਗੁਰਪ੍ਰਸਾਦ ਵਰਤ ਗਿਆ, ਉਹ ਐਸੇ ਜੁੜੇ। ਦੱਸਾਂ ਕੈਸੇ ਜੁੜੇ? ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਜਪਜੀ ਸਾਹਿਬ ਦਾ ਪਾਠ, ਐਸੇ ਜੁੜੇ। ਆਰੇ ਨਾਲ ਤਨ ਚੀਰਿਆ ਗਿਆ। ਉਹ ਜਪਜੀ ਸਾਹਿਬ ਦੇ ਪਾਠ ਨਾਲ ਦੋਨੋਂ ਧੜ ਦੋਨੋਂ ਹਿੱਸੇ ਨਹੀਂ ਟੁੱਟ ਸਕੇ, ਜੁੜੇ ਹੀ ਰਹੇ। ਜਦੋਂ ਸਤਨਾਮ ਸ਼੍ਰੀ ਦੋ ਹਿੱਸੇ ਹੋ ਗਏ ਸਰੀਰ ਦੇ, ਕਮਾਲ ਹੋ ਗਈ। ਦੋ ਹਿੱਸੇ ਸਰੀਰ ਤਾਂ ਦੋ ਹਿੱਸੇ ਹੋ ਗਏ, ਪਰ ਉਹਨਾਂ ਨੇ ਜਪਜੀ ਸਾਹਿਬ ਦੇ ਦੋ ਹਿੱਸੇ ਨਹੀਂ ਹੋਣ ਦਿੱਤੇ। ਜਦੋਂ ਸਤਨਾਮ ਸ਼੍ਰੀ ਆਏ ਨਹੀਂ ਟੁੱਟੇ। ਜਿਨ੍ਹਾਂ ਨੂੰ ਤੁਸੀਂ ਜੋੜਿਆ ਨਾ, ਉਹ ਉਬਲਦੀਆਂ ਦੇਗਾਂ ਵਿੱਚ ਵੀ ਜੁੜੇ ਰਹੇ। ਜਿਨ੍ਹਾਂ ਨੂੰ ਤੁਸੀਂ ਜੋੜਿਆ ਨਾ, ਉਹ ਤਾਂ ਖੋਪਰੀਆਂ ਉਤਰਵਾਉਂਦੇ ਵੀ ਜੁੜੇ ਰਹੇ। ਜਿਨ੍ਹਾਂ ਨੂੰ ਤੁਸੀਂ ਜੋੜਿਆ ਉਹ ਤਾਂ ਉਬਲਦੀਆਂ ਦੇਗਾਂ ਵਿੱਚ ਜੁੜੇ ਰਹੇ, ਗੱਡੀਆਂ ਦੇ ਹੇਠਾਂ ਆ ਕੇ ਵੀ ਜੁੜੇ ਰਹੇ। ਉਹ ਤਾਂ ਇਹ ਬੋਲਦੇ ਹੋਣਗੇ, ਤੋਰੀ ਨਾ ਟੁੱਟੇ ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤੈਨੂੰ। ਤੁਸੀਂ ਸਿਰਫ ਉਹਨਾਂ ਟੁੱਟੇ ਹੋਇਆਂ ਨੂੰ ਨਹੀਂ ਜੋੜਿਆ, ਬਲਕਿ ਐਸਾ ਜੋੜਿਆ ਉਹਨਾਂ ਨੂੰ ਫਿਰ ਕੋਈ ਤੋੜ ਨਾ ਸਕਿਆ। ਜਦ ਸਤਨਾਮ ਸ਼੍ਰੀ ਹੋਏ, ਉਹਨਾਂ ਦੀ ਜ਼ਮੀਰ ਨੂੰ ਕੋਈ ਖਰੀਦ ਨਾ ਸਕਿਆ, ਉਹਨਾਂ ਦੇ ਕੋਈ ਇਮਾਨ ਨੂੰ ਖਰੀਦ ਨਾ ਸਕਿਆ, ਕਿਉਂਕਿ ਤੁਹਾਡੇ ਜੋੜਨ ਦਾ ਢੰਗ ਕੀ ਸੀ। ਕਹਿੰਦੇ ਜੇ ਅੰਨ ਨਾ ਖਾਈਏ ਸਰੀਰ ਮਰ ਜਾਂਦਾ, ਲੋਕੀ ਕਹਿੰਦੇ ਨੇ ਅੰਨ ਨਾ ਖਾਈਏ ਸਰੀਰ ਮਰ ਜਾਂਦਾ। ਮੇਰੇ ਸਤਿਗੁਰ ਕਹਿੰਦੇ ਨਾਮ ਨਾ ਜਪੀਏ ਜ਼ਮੀਰ ਮਰ ਜਾਂਦੀ ਹੈ, ਜਿਸ ਦੀ ਜ਼ਮੀਰ ਮਰ ਜਾਏ ਉਸ ਦੀ ਤਕਦੀਰ ਮਰ ਜਾਂਦੀ। ਜੋ ਸਤਨਾਮ ਸ਼੍ਰੀ ਵਾਹਿਗੁਰੂ, ਅਤੇ ਜ਼ਮੀਰ ਜੇ ਨਾਮ ਨਾਲ ਉੱਚੀ ਹੁੰਦੀ ਹੈ ਤਾਂ ਤੁਸੀਂ ਫਿਰ ਨਾਮ ਦਾ ਚੂਨਾ ਲਗਾ ਦਿੱਤਾ, ਤੁਸੀਂ ਨਾਮ ਨਾਲ ਜੋੜਿਆ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਤੁਸੀਂ ਸਰੀਰਾਂ ਨਾਲ ਨਹੀਂ ਜੋੜਿਆ ਕਿਸੇ ਨੂੰ। ਸਰੀਰਾਂ ਨਾਲ ਜੁੜੇ ਤਾਂ ਫਿਰ ਟੁੱਟ ਜਾਣਗੇ, ਉਹ ਸਰੀਰ ਮਰ ਜਾਣਗੇ, ਜੋੜ ਟੁੱਟ ਜਾਣਗੇ। ਸਰੀਰਾਂ ਦੇ ਮਗਰ ਲੱਗੇ ਹੋਏ ਤਾਂ ਉਹਨਾਂ ਦੀਆਂ ਵਡਿਆਈਆਂ ਟੁੱਟ ਜਾਣਗੀਆਂ, ਉਹ ਸਰੀਰਾਂ ਦੀਆਂ ਕੀਤੀਆਂ ਹੋਈਆਂ ਵਾਹ ਵਾਹ ਸਰੀਰਾਂ ਦੇ ਨਾਲ ਹੀ ਮਰ ਜਾਣਗੀਆਂ। ਉਹ ਤੁਸੀਂ ਸਰੀਰਾਂ ਨਾਲ ਨਹੀਂ, ਤੁਸੀਂ ਤਾਂ ਗੁਰਸ਼ਬਦ ਨਾਲ ਜੋੜ ਗਏ। ਜਦੋਂ ਸਤਨਾਮ ਸ਼੍ਰੀ ਹੋ, ਤੁਸੀਂ ਨਾਮ ਨਾਲ ਜੋੜ ਗਏ, ਤੁਸੀਂ ਭਗਵਾਨ ਨਾਲ ਜੋੜ ਗਏ, ਤੁਸੀਂ ਪਰਮਾਤਮਾ ਨਾਲ ਜੋੜ ਗਏ, ਤੁਸੀਂ ਅਵਿਨਾਸ਼ੀ ਨਾਲ ਜੋੜ ਗਏ, ਤੁਸੀਂ ਅਜੂਨੀ ਨਾਲ ਜੋੜ ਗਏ, ਤੁਸੀਂ ਨਿਰਭਉ ਨਾਲ ਜੋੜ ਗਏ, ਤੁਸੀਂ ਨਿਰਵੈਰ ਨਾਲ ਜੋੜ ਗਏ। ਜਦੋਂ ਸਤਨਾਮ ਸ਼੍ਰੀ ਹੋ, ਐਸੇ ਹੋ ਸਕਦੇ। ਸੋ ਸਤ ਗੁਰ ਅਸੀਂ ਚੁੰਬਕ ਵੇਖਿਆ, ਲੋਹਾ ਵੀ ਵੇਖਿਆ, ਤੁਸੀਂ ਚੁੰਬਕ ਨਾਲ ਲਗਾ ਦਿਓ, ਕਮਾਲ ਹੋ ਗਈ। ਲੱਗਿਆ ਰਹੇ ਲੱਗਿਆ ਰਹੇ, ਜਿਹੜਾ ਨਾਲ ਜੁੜ ਜਾਏ ਨਾ, ਕਮਾਲ ਹੈ। ਜਿਹੜਾ ਨਾਲ ਜੁੜ ਜਾਏ ਉਹ ਚੁੰਬਕ ਦੀ ਕਸ਼ਿਸ਼ ਲੈ ਲੈਂਦਾ ਅਤੇ ਚੁੰਬਕ ਉਸਨੂੰ ਆਪਣੀ ਕਸ਼ਿਸ਼ ਦੇ ਦਿੰਦਾ, ਕਮਾਲ ਹੋ ਗਈ। ਨਾਲ ਜੁੜਨਾ ਵੀ ਬੜੀ ਕਮਾਲ ਦੀ ਗੱਲ ਹੈ। ਕੋਈ ਜੁੜਨ ਦੀ ਜੁਗਤ ਆ ਜਾਏ, ਪਰ ਕਹਿੰਦੇ ਜਿਹੜਾ ਕੱਚਾ ਲੋਹਾ ਹੁੰਦਾ ਨਾ, ਬੇਸ਼ੱਕ ਜੁੜਿਆ ਰੇ ਜੁੜਿਆ ਰੇ ਜੁੜਿਆ ਰੇ, ਉਹ ਚੁੰਬਕ ਨਹੀਂ ਬਣਦਾ। ਇਹਦਾ ਮਤਲਬ ਇਹ ਹੈ ਕਿ ਕਸ਼ਿਸ਼ ਦੀ ਪ੍ਰਾਪਤੀ ਲਈ ਪਕੜਨਾ ਪੈਂਦਾ ਹੈ। ਇਸ ਦੇ ਕਿਸੇ ਕੋਲ ਕਸ਼ਿਸ਼ ਲੈਣੀ ਹੋਵੇ ਪਕੜਨਾ ਪੈਂਦਾ ਹੈ। ਉਹ ਪਿਆਰੇ, ਉਹ ਪੱਕਣ ਲਈ ਘਾਲਣਾ ਘਾਲਣੀ ਪੈਂਦੀ ਹੈ, ਪੱਕਣ ਲਈ ਆਪਣੇ ਆਪ ਨੂੰ ਢਾਲਣਾ ਪੈਂਦਾ, ਪੱਕਣ ਲਈ ਬੜੇ ਬੜੇ ਸੇਕ ਬਰਦਾਸ਼ਤ ਕਰਨੇ ਪੈਂਦੇ, ਤਾਂ ਕੋਈ ਪੱਕਦਾ। ਸਤਿਗੁਰ ਨੇ ਐਵੇਂ ਨਹੀਂ ਜੋੜਿਆ, ਜਿਹੜੇ ਕੱਚੇ ਸਨ, ਜਿਨ੍ਹਾਂ 'ਚ ਕੱਚਿਆਈ ਸੀ, ਉਹਨਾਂ ਨੂੰ ਆਪਣੀ ਟਕਸਾਲ ਵਿੱਚ ਲਿਆ ਕੇ, ਆਪਣੀ ਟਕਸਾਲ ਵਿੱਚ ਲਿਆ ਕੇ, ਕਿਉਂ, ਕਾਰਨ ਕੀ ਸੀ? ਆ ਪੱਥਰ ਕਿੰਨਾ ਸੋਹਣਾ ਹੋਵੇ ਨਾ, ਇਹ ਜਿਹਨੂੰ ਕੜੋਗੇ ਨਹੀਂ ਇਹਨੇ ਮਹਿਲਾਂ ਦਾ ਸ਼ਿੰਗਾਰ ਨਹੀਂ ਬਣਨਾ। ਸੋਨਾ ਕਿੰਨਾ ਚੰਗਾ ਕਿਉਂ ਨਾ ਵੀ ਇਹਨੂੰ ਘੜੋਗੇ ਨਹੀਂ ਗਹਿਣੇ ਨਹੀਂ ਬਣਨੇ। ਲੱਕੜੀ ਕਿੰਨੀ ਚੰਗੀ ਕਿਉਂ ਨਾ ਆਵੇ ਇਹਨੂੰ ਕਾਰਡ ਤੋਂ ਇਤਨਾ ਕਰੀਏ ਫਰਨੀਚਰ ਨਹੀਂ ਬਣਦੀ। ਪਿਆਰਿਓ ਅੱਲੜ ਮੁੰਡੇ ਨੂੰ ਵਿਦਵਾਨ ਬਣਾਉਣਾ ਹੋਵੇ ਜੇ ਘਾੜ ਦੇ ਵਿੱਚ ਨਾ ਘੜਿਆ ਹੋਵੇ ਤਾਂ ਵਿਦਵਾਨ ਨਹੀਂ ਬਣਦਾ। ਪਰ ਇਹ ਤਾਂ ਫੈਸਲਾ ਕਰ ਸਕਦੇ ਹਾਂ ਨਾ, ਜੇ ਲੱਕੜ ਨੂੰ ਕੱਢਣੀ ਹੋਵੇ ਤਾਂ ਲੱਕੜ ਲਈ ਵਰਕਸ਼ਾਪ ਚਾਹੀਦੀ ਹੈ, ਜੇ ਸੁਨਿਆਰੇ ਨੇ ਸੋਨਾ ਕੱਢਣਾ ਤਾਂ ਸੁਨਿਆਰੇ ਦੀ ਟਕਸਾਲ ਚਾਹੀਦੀ ਹੈ, ਅੱਲੜ ਮੁੰਡੇ ਨੂੰ ਵਿਦਵਾਨ ਬਣਾਉਣਾ ਤਾਂ ਸਕੂਲ ਚਾਹੀਦਾ। ਉਹ ਸਤਿਗੁਰੂ ਕਿਸੇ ਕੱਚੇ ਨੂੰ ਪੱਕਾ ਬਣਾਉਣ ਵਾਸਤੇ, ਕਿਸੇ ਖੋਟੇ ਨੂੰ ਖਰਾ ਕਰਨ ਵਾਸਤੇ ਵੀ ਤੇਰੀ ਸਤਿਗੁਰੂ ਟਕਸਾਲ ਚਾਹੀਦੀ। ਜੋ ਸਤਨਾਮੀ ਸ਼੍ਰੀ ਉਹ ਟਕਸਾਲ ਕਿਹੜੀ?
ਜਤ ਪਹਾਰਾ ਧੀਰਜ ਸੁਨਿਆਰਣ ਮਤ ਵੇਦ ਹਥਿਆਰ ਪੋ ਖਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਟਾਲ।
ਹੁਣ ਕਸ਼ਿਸ਼ ਕੀ ਹੈ?
ਕੜੀਏ ਸ਼ਬਦ ਸੱਚੀ ਟਕਸਾਲ।
ਇਹ ਸ਼ਬਦ ਵਰਤ ਜਾਂਦਾ ਫੇਰ, ਇਹ ਸ਼ਬਦ ਵਰਤ ਗਿਆ। ਕਹਿੰਦੇ ਜੇ ਸ਼ਬਦ ਵਰਤ ਜਾਏ ਫਿਰ ਮੋਹਰ ਕਿਹੜੀ ਲੱਗੀ? ਉਹ ਸਿੱਕਾ ਖਰਾ ਸਿਰਫ ਢਲਣ ਨਾਲ ਨਹੀਂ ਆਉਂਦਾ, ਸਿੱਕੇ ਤੇ ਦਰਗਾਹ ਦੀ ਸਰਕਾਰ ਦੀ ਸਟੈਂਪ ਵੀ ਚਾਹੀਦੀ ਹੈ। ਜੋ ਸਤਨਾਮ ਸ਼੍ਰੀ ਰਾਜ ਕੀ ਹੋਇਆ? ਖਰਾ ਹੋਣ ਦੀ ਨਿਸ਼ਾਨੀ ਸਟੈਂਪ ਲੱਗ ਗਈ ਕਿਹੜੀ?
ਜਿਨ ਕੋ ਨਦਰ ਖਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਮਹਿਮਾ ਕਹੀ ਨਾ ਜਾਏ, ਮਹਿਮਾ ਕਹੀ ਨਾ ਜਾਏ, ਮਹਿਮਾ ਕਹੀ ਸਮਰਥ ਦੇ ਗੁਰ ਸਮਰਥ ਦੇ ਨਾਮ ਨਿਦਾਨ ਅਖੁੱਟ ਗੁਰਦੇਦਾਰੋ
ਇਹ ਗੱਲ ਕਹਾਂ। ਬਿਮਾਰੀਆਂ ਬੜੀਆਂ ਨੇ ਪਰ ਅਸੀਂ ਦਵਾਈਆਂ ਵੀ ਖਾਂਦੇ ਹਾਂ ਅਤੇ ਨਾਲ ਕਹਿੰਦੇ ਹਰ ਦਵਾਈ ਦਾ ਸਾਈਡ ਇਫੈਕਟ ਹੈ ਜਬ ਸਤਨਾਮ ਸ਼੍ਰੀ। ਪਰ ਮੈਂ ਸਤਿਗੁਰ ਦੀ ਹਜ਼ੂਰੀ 'ਚ ਕਹਿ ਦਿਆਂ, ਆਹ ਸਤਿਗੁਰ ਦੇ ਨਾਮ ਦੀ ਦਵਾਈ ਲੈਣਾ ਕੋਈ ਸਾਈਡ ਇਫੈਕਟ ਨਹੀਂ। ਜੋ ਸਤਨਾਮ ਸ਼੍ਰੀ ਵਾਹਿਗੁਰੂ ਬਖਸ਼ਿਸ਼ ਹੀ ਬਖਸ਼ਿਸ਼ ਹੈ, ਬਲਕਿ ਇੱਕ ਬਿਮਾਰੀ ਨਹੀਂ ਤੁਹਾਡੇ ਅੰਦਰ ਕੋਈ ਬਿਮਾਰੀ ਰਹੇਗੀ ਨਹੀਂ। ਅਨੇਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਔਖਦ ਲੈ। ਇਹ ਤਾਂ ਸਰਵ ਰੋਗ ਦਾ ਔਖਦ ਨਾਮ ਹੈ, ਇੱਕ ਰੋਗ ਦਾ ਨਹੀਂ ਸਰਵ ਰੋਗ ਦਾ। ਇਹ ਤਾਂ ਬਖਸ਼ਿਸ਼ ਹੈ, ਕੋਈ ਬਿਮਾਰੀ ਨਹੀਂ ਰਹਿੰਦੀ। ਪਿਆਰੇ ਉਹ ਤੰਦਰੁਸਤੀ ਇੱਕ ਹੁੰਦੀ ਜੇ ਦੋ ਨਹੀਂ, ਮਤ ਕੋਈ ਕਵੇ ਤੰਦਰੁਸਤੀਆਂ ਦੋ ਨੇ, ਤੰਦਰੁਸਤੀ ਇੱਕ ਹੁੰਦੀ ਹੈ। ਇਹ ਨਹੀਂ ਕੋਈ ਕਹਿ ਸਕਦਾ ਮੈਨੂੰ 6 ਬਿਮਾਰੀਆਂ ਤੋਂ 4 ਆਰਾਮ ਆ ਗਈਆਂ ਤੇ ਮੈਂ ਤੰਦਰੁਸਤ ਹੋ ਗਿਆ, ਕੋਈ ਕਹੇਗਾ? ਪੁੰਨ ਇੱਕੋ ਹੀ ਹੁੰਦਾ ਹੈ, ਪੁੰਨ ਦੋ ਕਦੇ ਨਹੀਂ ਹੋਏ, ਪਾਪ ਅਨੇਕ ਹੁੰਦੇ ਨੇ। ਪੁੰਨ ਕਿਹੜਾ? ਇੱਕੋ ਹੀ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਤੇ ਜਿਹੜਾ ਨਹੀਂ ਗਾਉਂਦਾ ਉਹ ਪਾਪ ਹੀ ਪਾਪ ਨੇ। ਜੋ ਸਤਨਾਮ ਸ਼੍ਰੀ ਜਿਹੜਾ ਗਾਉਂਦਾ ਉਹ ਪੁੰਨ ਹੀ ਪੁੰਨ। ਫਿਰ ਜਿਹਨੂੰ ਨਾਮ ਰੂਪੀ ਔਖਦ ਮਿਲ ਗਈ ਤੇ ਫਿਰ ਬਿਮਾਰੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਇੱਕ ਗੱਲ ਸਮਝ ਆਈ ਕਿ ਵੀ ਕਿਸੇ ਨੂੰ ਐਸੀ ਬਿਮਾਰੀ ਹੈ, ਕਿਸੇ ਨੂੰ 5 ਪੁੜੀਆਂ ਖਾਣੀਆਂ ਪੈਂਦੀਆਂ ਨੇ, ਕਿਸੇ ਨੂੰ 6, ਕਿਸੇ ਨੂੰ 10, ਪਰ ਸਾਨੂੰ ਐਸੀ ਬਿਮਾਰੀ ਹੈ, ਸਾਨੂੰ ਨਾਮ ਦੀ ਦਵਾ ਸਵਾਸ ਸਵਾਸ ਨਾਲ ਖਾਣੀ ਪਏਗੀ। ਉਹ ਸਤਨਾਮ ਸ਼੍ਰੀ ਵਾਹਿਗੁਰੂ। ਸਵਾਸ ਸਵਾਸ ਨਾਲ ਛੱਕੀ ਜਾਣਾ ਛੱਕੀ ਜਾਣਾ, ਤੁਹਾਡਾ ਇਹ ਲੋਕ ਵੀ ਸੁਖੀ ਅਤੇ ਪਰਲੋਕ ਵੀ ਸੁਖੀ ਹੋਏ। ਨਾ ਆਦੀ ਦਾ ਤਾਪ, ਨਾ ਵਿਆਧੀ ਦਾ, ਨਾ ਉਪਾਧੀ ਦਾ, ਸੁਖੀ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ। ਮਿੱਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲਗੂਆ, ਆਤਮਕ ਜੀਵਨ, ਆਤਮਕ ਮੌਤ ਮਰਿਆ ਹੋਇਆ ਜਿੰਦਾ ਹੋ ਜਾਂਦਾ, ਆਤਮਕ ਜੀਵਨ ਦੀ ਜੁਗਤ ਆ ਜਾਂਦੀ, ਚਾਨਣਾ ਹੋ ਜਾਂਦਾ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ, ਐਸੀ ਬਖਸ਼ਿਸ਼ ਸਤਿਗੁਰ ਕੀ ਕਹਿ ਰਹੇ ਨੇ। ਨਾਮ ਨਿਦਾਨ ਅਖੁੱਟ ਗੁਰ ਤੇ ਦਾਰੋ, ਫਿਰ ਕੀ ਹੋਇਆ? ਮਹਾ ਰੋਗ ਬਿਕਰਾਲ ਦਿਨ ਵਿਦਾ, ਪਾਇਆ ਨਾਮ ਨਿਧਾਨ ਬੋਥ ਖਜਾਨਿਆ, ਜਿੱਤਾ ਜਨਮ ਜਾਏ, ਮਹਿਮਾ ਕਹੀਂ ਨਾ ਜਾਏ, ਮਹਿਮਾ ਕਹੀਂ ਨਾ ਜਾਏ, ਗੁਰ ਸਮਰੱਥ ਅਪਾਰ ਗੁਰ, ਵਡਭਾਗੀ ਦਰਸ਼ਨ ਹੋਏ, ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ, ਗੁਰ ਕਰਨ ਹਾਰ, ਗੁਰ ਕਰਨ ਹਾਰ, ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਦੀਵਾਨ ਹੋਏ ਨਾ, ਇਹ ਵੀ ਗੁਰੂ ਦੇ ਕੀਤਿਆਂ ਹੋਏ, ਕਿਸੇ ਮਨੁੱਖ ਕਰਕੇ ਨਹੀਂ, ਮਤ ਕੋਈ ਸਮਝਣਾ ਕਿ ਮਨੁੱਖ ਕਰਕੇ ਦੀਵਾਨ ਲੱਗਦੇ ਨਹੀਂ, ਗੁਰ ਕੀਤਾ ਲੋੜੇ ਸੋ ਸਮਾਨ ਤੀਰਥ ਨਾ ਕੋਏ, ਗੁਰ ਸਮਾਨ ਤੀਰਥ ਨਾ ਕੋਏ, ਗੁਰ ਸਮਾਨ ਤੀਰਥ ਨਾ ਕੋਏ, ਗੁਰ ਸਮਾਨ ਤੀਰਥ ਨਾ ਕੋਏ, ਉਹ
ਸਾਰੇ ਤੀਰਥ ਤਾਂ ਮੇਰੇ ਗੁਰੂ ਦੇ ਚਰਨਾਂ ਚ ਇਸ਼ਨਾਨ ਕਰਨ ਆਉਂਦੇ ਨੇ।
ਭਾਈ ਗੁਰਦਾਸ ਕਹਿੰਦੇ
ਸਤਿਗੁਰ ਤੀਰਥ ਜਾਣੀਏ, ਅੜਸਠ ਤੀਰਥ ਸ਼ਰਣੀਆਂ।
ਅਠਾਠ ਤੀਰਥ ਸ਼ਰਨ ਚ ਆਏ
ਗੁਰ ਤੀਰਥ
ਗੁਰ ਪਾਰ ਜਾਤ
ਗੁਰ ਮਨਸਾ ਪੂਰਨ ਹਾਰ
ਗੁਰ ਮਨਸਾ ਪੂਰਨ ਹਾਰ
ਕੌਣ ਹੈ ਗੁਰਦਾਤਾ ਹਰ ਨਾਮ ਦੇ ਗੁਰਦਾਤਾ ਹਰ ਨਾਮ ਦੇ ਉਜਰੇ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਉੱਚਾ ਗਮ ਅਪਾਰ
ਸਮਾਪਤੀ ਸਮਾਂ ਹੋ ਗਿਆ
ਗੁਰ ਕੀ ਮਹਿਮਾ ਅਗਮ ਸਮਰੱਥ ਦੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਮਹਿਮਾ ਕਹੀ ਨਾ ਜਾਏ
ਇਤਨੀ ਸੇਵਾ ਸਵੀਕਾਰ ਕਰਨਾ ਅੱਖਰਵਾਦ ਘਾਟ ਪੁਲਚਕ ਮਾਫ ਕਰ ਦੇਣੀ ਅੱਗੋਂ ਵਾਸਤੇ ਅਰਦਾਸ ਕਰਨੀ ਸਨਾਥ ਜੀ ਸ੍ਰੀ ਨੂੰ ਸਮਤ ਬਖਸ਼ਿਸ਼ ਕਰੇ ਆਪ ਜੀ ਦੀ ਸੇਵਾ ਹੁੰਦੀ ਰਹੇ। ਕਈ ਗੁਰੂ ਪਿਆਰੇ ਮਾਇਆ ਭੇਟ ਕਰ ਗਏ ਹਨ, ਕੀਰਤਨ ਭੇਟਾ ਨਾਮਦਾਨ ਬਖਸ਼ੇ, ਪਰੰਤੂ ਇਹ ਸਾਰੀ ਮਾਇਆ ਜਿੱਥੇ ਆਪ ਸੇਵਾ ਵਿੱਚ ਯੋਗ ਸਮਝ ਲੈਣਾ, ਖਰਚ ਕਰ ਲੈਣ, ਅਸੀਸ ਬਖਸ਼ਿਸ਼ ਕਰਨਾ, ਤਾਂ ਕਿ ਆਪ ਜੀ ਸੀ ਸਦਕਾ ਜੋ ਸੇਵਾ ਸਤਿਗੁਰੂ ਜੀ ਆਪ ਬਖਸ਼ਿਸ਼ ਕਰਦੇ ਹਨ, ਆਪਣੀ ਬਖਸ਼ਿਸ਼ ਦੁਆਰਾ, ਆਪਣੀ ਰਹਿਮਤ ਦੁਆਰਾ ਆਪ ਲੈਂਦੇ ਪਏ ਹਨ, ਆਪ ਅਸੀਸ ਬਖਸ਼ਿਸ਼ ਕਰਨਾ ਉਹ ਸੇਵਾ ਹੋ ਸਕੇ। ਗੁਰੂ ਕਿਰਪਾ ਕਰਨ, ਇੱਕ ਸ਼ਬਦ ਦਾ ਹੋਰ ਹੁਕਮ ਹੋਇਆ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। आओ इसे शब्द नूं अगे लै जाइए जप सतनाम श्री। महिमा कही ना जाए, गुर समरथ देव बैठ जो सारे नमस्कार करो, नमस्कार करो, नमस्कार करो, नमस्कार करो,
जिस गुर को सब नमस्कार करो, अतिश गुर को, अतिश गुर को, अतिश गुर को सब नमस्कार।